ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਕਾਲਾ ਕਾਗਦ ਮਨ ਪਰਵਾਨਾ ਸਿਰ ਕੇ ਲੇਖ ਮੈਂ ਪੜਿਆਨਾ ਦਰਗਾਹ ਘੜੀਆ ਤਿੰਨੇ ਲੇਖ ਖੋਟਾ ਕਾਮ ਨਾ ਆਵੇ ਲੇਖ ਕਾਲਾ ਕਾਗਜ ਮਨ ਪਰਵਾਨਾ ਸਿਰ ਕੇ ਲੇਖ ਮੈਂ ਪੜਿਆਨਾ ਦਰਗਾਹ ਘੜੀਆ ਤਿੰਨੇ ਲੇਖ ਖੋਟਾ ਕਾਮ ਨਾਵੇ ਲੇਖ ਨਾਨਕ ਜੇਵ ਚੁਰ ਪਾਵੇ ਖਰਾ ਖਰਾ ਆਖੇ ਸਭ ਕੋ ਰਹਾਉ ਕਾਜੀ ਕੂੜ ਬੋਲ ਮਲ ਖਾਏ ਬ੍ਰਾਹਮਣ ਨਾਵੇ ਜੀਆ ਕਾਏ ਜੋਗੀ ਜੁਗਤ ਨ ਜਾਣੇ ਅੰਦ ਉਜਾੜੇ ਕਾ ਬੰਦ ਸੋ ਜੋਗੀ ਜੋ ਜੁਗਤ ਪਛਾਣ ਗੁਰ ਪ੍ਰਸਾਦੀ ਏਕੋ ਜਾਣ ਕਾਜੀ ਸੋ ਜੋ ਉਲਟੀ ਕਰ ਗੁਰ ਪ੍ਰਸਾਦੀ ਜੀਵਤ ਮਰਾ ਸੋ ਬ੍ਰਾਹਮਣ ਜੋ ਬ੍ਰਾਹਮਣ ਵਿਚਾਰਾ ਆਪ ਤਰਾ ਸਗਲੇ ਕੁਲ ਤਾਰਾ ਦਾਨ ਸੁਬੰਧ ਸੋਈ ਦਿਲ ਧੋਆ ਮੁਸਲਮਾਨ ਸੋਈ ਨਲ ਖੋਵਾ ਪੜਿਆ ਗੁਜਾ ਸੋ ਪਰਵਾਨ ਜਿਸ ਸਿਰ ਦਰਗਾਹ ਕਾ ਨੀਸਾਨ ਦਾਨ ਸੰਬੰਧ ਸੋਈ ਦਿਲ ਧੋਵਾ ਮੁਸਲਮਾਨ ਸੋਈ ਨਾਲ ਖੋਆ ਪੜਿਆ ਬੁਝਾ ਸੋ ਪਰਵਾਨ ਜਿਸ ਸਿਰ ਦਰਗਾਹ ਕਾ ਨਿਸ਼ਾਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ ਦੀਨ ਦੁਨੀਆਂ ਦੇ ਵਾਲੇ ਦਸਾਂ ਹੀ ਪਾਤਸ਼ਾਹੀਆਂ ਦੇ ਆਤਮਕ ਸਰੂਪ ਜਾਹਰਾ ਜਹੂਰ ਹਾਜ਼ਰਾ ਹਜ਼ੂਰ ਗੁਰਤਾ ਗੱਦੀ ਤੇ ਸੁਭਾਏ ਮਾਨ ਚਵਰ ਛਤਰ ਤਖਤ ਦੇ ਮਾਲਕ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦੇ ਪਾਵਨ ਨਿੱਘੀ ਗੋਦ ਅੰਦਰ ਸੁਭਾਏ ਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹਾਂ ਜਿਨ੍ਹਾਂ ਨੂੰ ਮੇਰੇ ਗੁਰਦੇਵ ਸਤਿਗੁਰੂ ਸਾਹਿਬ ਦੀਨ ਦੁਨੀਆਂ ਦੇ ਵਾਲੇ ਜੀ ਦੇ ਪਾਵਨ ਨਿੱਘੀ ਗੋਦ ਅੰਦਰ ਸੁਭਾਈ ਮਾਣ ਹੋਵਣ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਧੰਨ ਹਨ ਕਿਰਪਾਲੂ ਸਤਿਗੁਰੂ ਸਾਹਿਬ ਮੇਰੇ ਗਰੀਬ ਨਿਵਾਸ, ਜਿਨ੍ਹਾਂ ਪਾਸ ਆਪਾਂ ਹਰ ਰੋਜ਼ ਅਰਦਾਸਾਂ ਜੋਦੜੀਆਂ ਬੇਨਤੀਆਂ ਕਰਦੇ ਹਾਂ, ਆਪੋ ਆਪਣੇ ਮੰਗਾਂ ਸਤਿਗੁਰੂ ਸਾਹਿਬ ਜੀ ਦੇ ਅੱਗੇ ਬੇਨਤੀਆਂ ਰੂਪ ਵਿੱਚ ਕਰਦੇ ਹਾਂ। ਗੁਰਦੇਵ ਆਪ ਸਾਡੇ ਉੱਤੇ ਕਿਰਪਾ ਰਹਿਮਤ ਕਰੋ, ਦਿਆਲਤਾ ਦੇ ਘਰ ਵਿੱਚ ਆਵੋ। ਅਸੀਂ ਸੰਸਾਰੀ ਹਾਂ, ਜਿੱਥੇ ਸਾਡੇ ਸੰਸਾਰੀ ਜੀਵਾਂ ਦੀ ਆਪ ਪਦਾਰਥਾਂ ਦੀ ਪੂਰਤੀ ਕਰਦੇ ਹੋ, ਉੱਥੇ ਸਾਨੂੰ ਅਧਿਆਤਮਕ ਗਿਆਨ ਦੇ ਕਰਕੇ ਇਹ ਸੰਸਾਰ ਤੇ ਆਇਆ ਹੋਇਆ ਸਾਡਾ ਸਫਲਿਆਂ ਕਰੋ। ਧੰਨ ਨੇ ਮੇਰੇ ਗੁਰਦੇਵ ਸਤਿਗੁਰੂ ਸਾਹਿਬ, ਭਾਈ ਸਾਡੀਆਂ ਸਾਰੀਆਂ ਹੀ ਇੱਛਾਵਾਂ ਪੂਰੀਆਂ ਕਰਦੇ ਹਨ। ਕਿਉਂ? ਇਸ ਦਾ ਕਾਰਨ, ਜੇ ਸਤਿਗੁਰੂ ਸਾਹਿਬ ਜੀ ਦਾ ਆਪਾਂ ਪਾਵਨ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ, 550 ਸਾਲਾ, ਮੇਰੇ ਗੁਰਦੇਵ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀਨ ਦੁਨੀਆਂ ਦੇ ਵਾਲੀ ਜੀ ਦਾ, ਜਿਸ ਦਿਨ ਪੰਡਿਤ ਹਰਦਿਆਲ ਜੀ ਨੇ ਨਾਮਕਰਨ ਕੀਤਾ ਤੇ ਬਾਬਾ ਕਲਿਆਣ ਚੰਦ ਜੀ ਸਤਿਗੁਰੂ ਸਾਹਿਬ ਜੀ ਦੇ ਪਿਤਾ ਪੰਡਿਤ ਹਰਦਿਆਲ ਜੀ ਨੂੰ ਇੱਕ ਬਚਨ ਕੀਤਾ। ਕਹਿਣ ਲੱਗੇ, ਪੰਡਿਤ ਜੀ, ਆਪ ਜੀ ਨੇ ਇੱਕ ਇਹੋ ਜਿਹਾ ਨਾਂ ਰੱਖ ਦਿੱਤਾ ਹੈ, ਇਹ ਨਾ ਹਿੰਦੂਆਂ ਵਾਲਾ ਤੇ ਨਾ ਮੁਸਲਮਾਨਾਂ ਵਾਲਾ। ਤੇ ਪੰਡਿਤ ਜੀ ਨੇ ਉਸ ਸਮੇਂ ਬਚਨ ਕੀਤੇ ਸਨ ਕਿ ਮਹਿਤਾ ਜੀ, ਮੈਂ ਇਹ ਨਾਮ ਬੜਾ ਸੋਚ ਸਮਝ ਕੇ ਰੱਖਿਆ ਹੈ, ਇਹ ਕੇਵਲ ਤੇ ਕੇਵਲ ਆਪ ਜੀ ਦੇ ਪੁੱਤਰ ਅਜਿਹੇ ਮਹਾਤਮਾ ਹੋਣਗੇ ਜਿਨ੍ਹਾਂ ਨੂੰ ਦੋਵੇਂ ਹੀ ਪੂਜਣਗੇ। ਤੇ ਬਾਬਾ ਕਲਿਆਣ ਚੰਦ ਜੀ ਨੇ ਬਚਨ ਕੀਤੇ, ਕਹਿਣ ਲੱਗੇ, ਪੰਡਤਾ, ਫਿਰੇ ਦਾ ਅਰਥ, ਇਸ ਨਾਮ ਦੇ ਅਰਥ ਤੇ ਸਾਨੂੰ ਦੱਸਦੇ ਜਾਓ। ਤਾਂ ਪੰਡਿਤ ਜੀ ਨੇ, ਉਹ ਬੜੀ ਲੰਮੀ ਕਥਾ ਸ੍ਰੀ ਗੁਰੂ ਨਾਨਕ ਪ੍ਰਕਾਸ਼ ਵਿੱਚ ਆਉਂਦੀ ਹੈ, ਆਪਣੇ ਕੋ ਬਹੁਤਾ ਸਮਾਂ ਨਹੀਂ ਉਸ ਦਾ ਵਿਸਥਾਰ ਕਰੀਏ, ਫਿਰ ਵੀ ਦਾਸ ਟੂਕ ਮਾਤਰ ਬੇਨਤੀ ਕਰੇ। ਪੰਡਿਤ ਜੀ ਨੇ ਉਸ ਸਮੇਂ ਕਿਹਾ, ਕਹਿਣ ਲੱਗੇ, ਬਾਬਾ ਜੀ, ਇਹ ਜਿਹੜਾ ਨਾਂ ਰੱਖਿਆ ਹੈ ਇਹਦੇ ਤੁਹਾਨੂੰ ਮਾਇਨੇ ਦੱਸ ਦਈਏ ਕਿ ਜਿਹੜਾ ਪਹਿਲਾ ਨੰਨਾ ਹੈ ਉਹਨੂੰ ਵੱਖਰਾ ਕਰਕੇ ਲਿਖ ਲਵੋ ਤੇ ਉਸ ਨੰਨੇ ਵਿੱਚੋਂ ਇੱਕ ਐੜਾ ਅਭੇਦ ਕਰ ਲੈਣਾ, ਵੱਖਰਾ ਕੱਢ ਲੈਣਾ ਹੈ ਤੇ ਅੱਗੇ ਕੰਨਾ ਲੱਗਾ ਲਾਇਆ ਹੈ ਅਸੀਂ, ਉਸ ਕੰਨੇ ਵਿੱਚੋਂ ਲੈਣਾ ਹੈ ਕੱਕਾ ਸ਼ਬਦ ਤੇ ਇਹ ਸ਼ਬਦ ਬਣੇਗਾ ਨਾ ਅੱਕ। ਨੰਨਾ, ਐੜਾ ਤੇ ਕੱਕਾ। ਫਿਰ ਕਹਿੰਦੇ, ਅੱਗੇ ਅਸੀਂ ਨੰਨਾ ਲਾਇਆ ਹੈ, ਉਸ ਨੰਨੇ ਨੂੰ ਵੱਖਰਾ ਕਰਕੇ ਲਿਖੋ। ਅੱਗੇ ਕੰਨਾ ਹੈ, ਕੰਨੇ ਚੋਂ ਥੱਥਾ ਸ਼ਬਦ ਲੈਣਾ ਹੈ ਤੇ ਅਗਲੇ ਪਾਸੇ ਕੱਕਾ ਲੱਗ ਕਰਕੇ ਤੇ ਬਣ ਜਾਵੇਗਾ ਨਾ ਅੱਕ ਨਾ ਥੱਕ। ਇਹ ਉਹ ਹੋਣਗੇ ਜਿਹੜੇ ਦਾਤਾਂ ਦਿੰਦੇ, ਨਾ ਅੱਕਣਗੇ ਤੇ ਨਾ ਹੀ ਥੱਕਣਗੇ, ਜਿਸ ਨੂੰ ਆਪਾਂ ਗੁਰਬਾਣੀ ਚ ਪੜ੍ਹਦੇ ਹਾਂ, ਦੇਦਾ ਦੇ ਲੈਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ। ਇਹ ਦਾਤਾਂ ਦਈ ਜਾਵਣਗੇ ਦਈ ਜਾਵਣਗੇ, ਲੈਣ ਵਾਲੇ ਤੇ ਥੱਕ ਜਾਣਗੇ ਪਰ ਕਿਰਪਾਲੂ ਸਤਿਗੁਰੂ ਸਾਹਿਬ ਵਰਤਾਉਂਦੇ ਥੱਕਣਗੇ ਨਹੀਂ। ਐਸੇ ਗੁਰਦੇਵ ਸਤਿਗੁਰੂ ਸਾਹਿਬ ਜੀ ਦੀ ਕਿੱਡੀ ਵੱਡੀ ਰਹਿਮਤ ਗੁਰਸਿੱਖੋ ਸਾਡੇ ਤੇ ਹੋਵੇਗੀ, ਐਸੇ ਕਿਰਪਾਲੂ ਸਤਿਗੁਰੂ ਸਾਹਿਬ ਸਾਡੇ ਗੁਰੂ ਹੋਏ ਹਨ, ਐਸੇ ਗੁਰਦੇਵ ਸਾਡੇ ਗੁਰੂ ਹਨ, ਐਸੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਕਿਰਪਾ ਕਰਕੇ ਸਾਨੂੰ ਆਪਣੇ ਪਾਵਨ ਪਵਿੱਤਰ ਦੀਦਾਰ ਜਿੱਥੇ ਦੇ ਰਹੇ ਹਨ ਉੱਥੇ ਆਪਣੀ ਸੰਗਤ ਵਿੱਚ ਬੈਠਣ ਦਾ ਸੁਭਾਗਾ ਸਮਾਂ ਵੀ ਮੇਰੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਪ੍ਰਾਪਤ ਕਰਵਾਇਆ ਹੈ। ਧੰਨ ਹਨ ਸਤਿਗੁਰੂ ਸਾਹਿਬ, ਰਸਨਾ ਤੋਂ ਜਿਤਨੀ ਵਾਰੀ ਵੀ ਧੰਨ ਧੰਨ ਕਹਿ ਲਈਏ ਉਤਨਾ ਹੀ ਥੋੜਾ ਹੈ। ਐਸੇ ਗੁਰਦੇਵ ਸਤਿਗੁਰੂ ਸਾਹਿਬ ਜੀ ਦਾ ਜਿੱਥੇ ਆਪਾਂ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ, ਉੱਥੇ ਅੱਜ ਦੇ ਦਿਹਾੜੇ ਗੁਰੂ ਸਾਹਿਬ ਜੀ ਦੇ ਪਿਆਰੇ ਭਗਤ ਭਗਤ ਨਾਮਦੇਵ ਜੀ ਦਾ ਵੀ ਪਾਵਨ ਪ੍ਰਕਾਸ਼ ਪੁਰਬ ਹੈ। ਆਪ ਸਮੁੱਚੀਆਂ ਸੰਗਤਾਂ ਨੂੰ ਭਗਤ ਨਾਮਦੇਵ ਜੀ ਦੇ ਪਾਵਨ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ। ਧੰਨ ਹਨ ਸਤਿਗੁਰੂ ਸਾਹਿਬ ਜੀ ਦੇ ਪਿਆਰੇ ਭਗਤ ਜਿਨ੍ਹਾਂ ਨੇ ਭਾਈ ਆਪ ਕਿਰਪਾ ਕੀਤੀ ਹੈ, ਪਰਮੇਸ਼ੁਰ ਆਪਣੇ ਪਿਆਰਿਆਂ ਨੂੰ ਆਪ ਹੀ ਭੇਜਦਾ ਹੈ। ਸੋ ਆਪਾਂ ਪੜ੍ਹਦੇ ਤੇ ਸੁਣਦੇ ਹਾਂ ਕਿ ਗੁਰਮੁਖ ਪਰਮੇਸ਼ੁਰ ਵਾਹਿਗੁਰੂ ਦੇ ਕੱਲੇ ਹੋਏ ਸੰਸਾਰ ਤੇ ਆਉਂਦੇ ਹਨ, ਉਹ ਆਪੋ ਨਹੀਂ ਆਉਂਦੇ। ਐਸੇ ਗੁਰਮੁਖ ਭਗਤ ਭਗਤ ਨਾਮਦੇਵ ਜੀ ਜਿਨ੍ਹਾਂ ਦਾ ਪਾਵਨ ਅਵਤਾਰ ਭਾਈ ਮਹਾਰਾਸ਼ਟਰ ਵਿੱਚ ਸਤਾਰਾ ਜ਼ਿਲ੍ਹਾ ਕ੍ਰਿਸ਼ਨਾ ਨਦੀ ਦੇ ਕੰਢੇ ਦੇ ਉੱਤੇ ਨਰਸੀ ਬਾਹਮਣੀ ਨਗਰ ਵਿੱਚ ਜਿਨ੍ਹਾਂ ਦਾ ਪਾਵਨ ਅਵਤਾਰ ਹੋਇਆ ਹੈ, ਜਿਨ੍ਹਾਂ ਨੇ ਪਰਮੇਸ਼ੁਰ ਵਾਹਿਗੁਰੂ ਦੇ ਪ੍ਰਤੱਖ ਰੂਪ ਵਿੱਚ ਅਨੇਕਾਂ ਵਾਰ ਦਰਸ਼ਨ ਦੀਦਾਰ ਕੀਤੇ। ਧੰਨ ਹਨ ਪਰਮੇਸ਼ੁਰ ਵਾਹਿਗੁਰੂ ਤੇ ਧੰਨ ਕਿਹੋ ਜਿਹਾ ਪ੍ਰੇਮ ਪਰਮੇਸ਼ੁਰ ਨਾਲ ਕਰਨਾ ਹੈ ਇਹ ਸਾਨੂੰ ਭਗਤ ਨਾਮਦੇਵ ਜੀ ਸਿਖਾਉਂਦੇ ਨੇ ਕਿ ਹੇ ਗੁਰਸਿੱਖਾ, ਰੱਬ ਦੇ ਦਰ ਤੇ ਵਲ ਛਲ ਨਹੀਂ ਚੱਲਦੇ। ਜੇ ਤੂੰ ਯਤਨ ਕਰੇ ਕਿ ਵਲ ਛਲ ਦੇ ਨਾਲ ਉਹਨੂੰ ਪਾਲਵਾਂ ਤੇ ਨਹੀਂ ਪਾਇਆ ਜਾਵੇਗਾ। ਹੁਣ ਵੇਖੋ ਵਿਚਾਰ ਕਰਕੇ ਭਗਤ ਨਾਮਦੇਵ ਜੀ ਦੇ ਜੀਵਨ ਦੀ ਕਥਾ ਆਉਂਦੀ ਹੈ ਕਿ ਹਰ ਰੋਜ਼ ਪਿਤਾ ਜੀ ਜਾਂਦੇ ਨੇ ਭੋਗ ਲਵਾਉਣ ਵਾਸਤੇ ਮੰਦਰ ਵਿੱਚ। ਇੱਕ ਦਿਹਾੜੇ ਆਪਣੇ ਪੁੱਤਰ ਨੂੰ ਆਖਿਆ, ਪੁੱਤਰ ਜੀ ਤੁਸੀਂ ਜਾ ਕਰਕੇ ਭੋਗ ਲਵਾ ਕਰਕੇ ਲਿਆਓ। ਠੀਕ ਹੈ ਪਿਤਾ ਜੀ। ਪਿਤਾ ਜੀ ਕੀ ਕਰਨਾ ਹੈ? ਕਿਹਾ ਕਿ ਆਹ ਜਿਹੜਾ ਦੁੱਧ ਹੈ ਆਪਣੀ ਗਊ ਚੋ ਕਰਕੇ ਤੇ ਦੁੱਧ ਲੈ ਜਾਇਆ ਜੇ ਤੇ ਉੱਥੇ ਭਗਵਾਨ ਜੀ ਦੇ ਪਾਸੋਂ ਭੋਗ ਲਵਾਉਣਾ ਹੈ, ਉਹਨਾਂ ਨੂੰ ਛਕਾਉਣਾ ਹੈ ਤੇ ਤੁਸੀਂ ਛਕਾ ਕਰਕੇ ਤੇ ਫਿਰ ਘਰ ਨੂੰ ਲੈ ਆਇਓ। ਚੰਗਾ, ਭਗਵਾਨ ਜੀ ਛਕ ਲੈਣ, ਬਾਕੀ ਵਾਪਸ ਲੈ ਆਇਆ ਜੇ। ਤੇ ਧੰਨ ਭਗਤ ਨਾਮਦੇਵ ਜੀ ਲੈ ਕਰਕੇ ਚਲੇ ਗਏ। ਉਹ ਕਥਾ ਆਪ ਸਤਿਗੁਰੂ ਸਾਹਿਬ ਜੀ ਦੀ ਬਾਣੀ ਚ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਚ ਆਪ ਜੀ ਪੜ੍ਹਦੇ ਸੁਣਦੇ ਹੋ ਕਿ ਕੀ ਕੀਤਾ ਹੈ ਭਾਈ। ਦੂਧ ਕਟੋਰੀ ਅੰਮ੍ਰਿਤ ਭਰੇ ਨੇ ਨਾਮੇ, ਸੋ ਅੰਮ੍ਰਿਤ ਕਟੋਰੀ ਸੋਇਣ ਕਟੋਰੀ ਅੰਮ੍ਰਿਤ ਭਰੇ ਲੈ ਨਾਮੇ ਹਰ ਆਗਿਆ ਧਰੀ। ਸੋ ਬਖਸ਼ਿਸ਼ ਕਰਦੇ ਨੇ, ਦੂਧ ਕਟੋਰੇ ਗੜਵੇ ਪਾਣੀ, ਸੋ ਕਪਲ ਗਾਏ ਨਾਮੇ ਦੁਹੇ ਆਨੇ। ਦੂਧ ਪੀਓ ਗੋਬਿੰਦਾ ਰਾਏ, ਦੂਧ ਪੀਓ ਮਿਲ ਮਨਪਤੀ ਆਏ, ਨਾਹੀ ਤਾਂ ਘਰ ਕੋ ਬਾਪ ਰਸਾਏ। ਬੇਨਤੀ ਕਰਦੇ ਨੇ, ਦੁੱਧ ਲੈ ਕੇ ਗਏ ਨੇ ਗੜਵੇ ਵਿੱਚ, ਸੋ ਇਸੇ ਤਰੀਕੇ ਦੇ ਨਾਲ ਦੂਧ ਕਟੋਰੇ, ਕਟੋਰੇ ਵਿੱਚ ਦੁੱਧ ਪਾਇਆ ਹੋਇਆ ਹੈ, ਗੜਵੇ ਵਿੱਚ ਪਾਣੀ ਹੈ, ਲਿਆ ਕਰਕੇ ਪਰਮੇਸ਼ੁਰ ਵਾਹਿਗੁਰੂ ਦੇ ਦਰ ਦੇ ਉੱਤੇ ਠਾਕੁਰ ਦੁਆਰੇ ਵਿੱਚ ਲਿਆ ਕੇ ਰੱਖ ਦਿੱਤਾ। ਅੱਗੇ ਪੱਥਰ ਦੀਆਂ ਮੂਰਤਾਂ ਲੱਗੀਆਂ ਹੋਈਆਂ ਹਨ। ਹੁਣ ਪੰਡਿਤ ਕੀ ਕਰਦਾ ਸੀ ਕਿ ਇਸ ਪੱਥਰ ਦੀਆਂ ਮੂਰਤਾਂ ਨੂੰ ਲਾ ਕਰਕੇ ਤੇ ਵਾਪਸ ਭਗਤ ਨਾਮਦੇਵ ਜੀ ਦੇ ਪਿਤਾ ਨੂੰ ਦੇ ਦੇਣਾ। ਅੱਜ ਭਗਤ ਜੀ ਆਏ ਨੇ, ਆਣ ਕਰਕੇ ਬੇਨਤੀ ਕਰਦੇ, ਹੇ ਪਰਮੇਸ਼ੁਰ ਜੀ ਕਿਰਪਾ ਕਰੋ, ਆ ਦੁੱਧ ਜਿਹੜਾ ਇਹ ਪੀਓ। ਹੁਣ ਅੱਗੇ ਪੱਥਰ ਦੀਆਂ ਮੂਰਤਾਂ ਕਿੱਥੋਂ ਪੀਵਣ, ਵਾਰ ਵਾਰ ਆਵਾਜ਼ਾਂ ਦੇਵਣ ਤੇ ਪੀਂਦੇ ਨਹੀਂ। ਕੀ ਬੇਨਤੀ ਕਰਦੇ ਨੇ? ਦੂਧ ਪੀਓ ਗੋਬਿੰਦੇ ਰਾਏ, ਇਹ ਗੋਬਿੰਦ ਗੋਬਿੰਦ ਅਕਾਲ ਪੁਰਖ ਵਾਹਿਗੁਰੂ ਜੀ, ਗੋ ਨਾਮ ਹੈ ਪ੍ਰਿਥਵੀ ਦਾ, ਬਿੰਦ ਉਹਦੀ ਰੱਖਿਆ ਕਰਨ ਵਾਲੇ, ਆਪ ਜੀ ਕਿਰਪਾ ਕਰਕੇ ਦੁੱਧ ਪੀਓ। ਕਿਉਂ ਪੀਓ ਜੀ? ਦੁੱਧ ਪੀਓ ਮੇਰ ਮਨਪਤੀ ਆਏ, ਜੇ ਤੁਸੀਂ ਦੁੱਧ ਪੀਓਗੇ ਤੇ ਮੈਨੂੰ ਬੜੀ ਖੁਸ਼ੀ ਹੋਵੇਗੀ। ਤੇ ਜਦੋਂ ਕੋਈ ਆਵਾਜ਼ ਹੀ ਨਾ ਆਏ ਤੇ ਫਿਰ ਬਾਲਕ ਰੂਪ ਵਿੱਚ ਹਨ ਬੇਨਤੀ ਕੀਤੀ, ਨਾ ਹੀ ਤਾਂ ਘਰ ਕੋ ਬਾਪ ਰਸਾਏ। ਵੇਖ ਲਓ, ਜੇ ਕਿਤੇ ਤੁਸੀਂ ਨਾਣਾ ਪੀਤਾ ਤੇ ਮੇਰੇ ਬਾਪੂ ਨੇ ਰੁੱਸ ਜਾਣਾ ਮੇਰੇ ਨਾਲ। ਉਹਨੇ ਕਹਿਣਾ ਹੈ ਕਿ ਤੈਨੂੰ ਇੱਕੋ ਹੀ ਕੰਮ ਕਿਹਾ ਸੀ, ਤੂੰ ਉਹ ਵੀ ਪੂਰਾ ਨਹੀਂ ਕਰਕੇ ਆਇਆ। ਜੇ ਤੂੰ ਉਹ ਪੂਰਾ ਹੀ ਨਹੀਂ ਸੀ ਕਰਨਾ ਤੇ ਫਿਰ ਕੀ ਲੋੜ ਸੀ ਜ਼ਿੰਮੇਵਾਰੀ ਲੈਣ ਦੀ? ਨਾ ਹੀ ਤਾਂ ਘਰ ਕੋ ਬਾਪ ਰਸਾਏ। ਮਹਾਰਾਜ ਵੇਖੋ, ਸੋਇਣ ਕਟੋਰੀ ਅੰਮ੍ਰਿਤ ਭਰੇ ਲੈ ਨਾਮੈ ਹਰ ਆਗਿਆ ਧਰੀ। ਮੇਰੇ ਕੋਈ ਗਲਤੀ ਹੋਈ ਹੈ ਜੀ? ਵੇਖੋ, ਕਿੱਡੀ ਸੁੰਦਰ ਕਟੋਰੀ ਦੇ ਵਿੱਚ ਮੈਂ ਦੁੱਧ ਪਾ ਕਰਕੇ ਲਿਆਇਆ ਹਾਂ। ਆਪ ਜੀ ਨੂੰ ਚਾਹੀਦਾ ਨਾ ਸਿਰ ਪੀਣਾ, ਤੁਸੀਂ ਪੀ ਲਵੋ। ਵਾਰ ਵਾਰ ਬੇਨਤੀਆਂ ਕਰੀ ਜਾਂਦੇ ਹਨ। ਅੱਗੇ ਪਰਮੇਸ਼ੁਰ ਵਾਹਿਗੁਰੂ ਦੇ ਪਿਆਰ ਵਾਲੇ ਭਗਤ ਕਹਿੰਦੇ ਹਨ ਕਿ ਭਾਈ ਮਹਾਰਾਜ ਜੀ ਨੂੰ ਆਪ ਬੇਨਤੀ ਕਰਨ ਲੱਗੇ, ਕਹਿੰਦੇ ਐਵੇਂ ਨਾ ਸੋਚਿਆ ਜੇ ਕਿ ਮੈਂ ਕਿਤੇ ਉਸ ਤਰ੍ਹਾਂ ਹੀ ਆ ਗਿਆ ਤੁਹਾਡੇ ਪਾਸ ਉੱਠ ਕਰਕੇ। ਕਹਿੰਦੇ ਏਕ ਭਗਤ ਮੇਰੇ ਹਿਰਦੈ ਬਸ, ਕਹਿੰਦੇ ਇੱਕੋ ਤੁਹਾਡੀ ਭਗਤੀ ਮੇਰੇ ਹਿਰਦੇ ਵਿੱਚ ਵੱਸਦੀ ਹੈ। ਕਹਿੰਦੇ ਨਾਮੈ ਦੇਖ ਨਾਰਾਇਣ ਹੱਸੈ, ਇਹੋ ਜਿਹਾ ਸੁਭਾਅ ਵੇਖ ਕਰਕੇ, ਇਹੋ ਜਿਹੀ ਪ੍ਰੇਮਾ ਭਗਤੀ ਵੇਖ ਕਰਕੇ ਭਗਤ ਨਾਮਦੇਵ ਜੀ ਵੀ ਪਰਮੇਸ਼ਰ ਹੱਸਦਾ ਹੈ ਕਿ ਵੇਖੋ ਭਾਈ ਕਿਹੋ ਜਿਹਾ ਬੱਚਾ, ਮੂਰਤੀਆਂ ਅੱਗੇ ਇਹ ਆਣ ਕਰਕੇ ਅਰਦਾਸਾਂ ਬੇਨਤੀਆਂ ਕਰੀ ਜਾਂਦੇ ਨੇ, ਭਾਵੇਂ ਅਸੀਂ ਪੱਥਰਾਂ ਚ ਨਹੀਂ ਵੱਸਦੇ ਪਰ ਧੰਨ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਭਗਤ, ਜਦੋਂ ਵਾਰ ਵਾਰ ਅਜਿਹੀਆਂ ਬੇਨਤੀਆਂ ਕੀਤੀਆਂ, ਜਦੋਂ ਵਾਰ ਵਾਰ ਪਰਮੇਸ਼ਰ ਵਾਹਿਗੁਰੂ ਨੂੰ ਇਹ ਗੱਲ ਕਹੀ, ਕਹਿਣ ਲੱਗੇ ਚੰਗਾ ਭਾਈ ਆਪ ਫਿਰ ਓੜਕ ਪ੍ਰਗਟ ਹੋਣਾ ਪਿਆ, ਲਿਆ ਨਾਮਿਆਂ ਤੇਰਾ ਦੁੱਧ ਪੀ ਲਈਏ। ਤੇ ਦੁੱਧ ਪੀਤਾ ਹੈ ਪੱਥਰਾਂ ਦੇ ਵਿੱਚੋਂ ਵੀ ਰੱਬ ਨੂੰ ਪ੍ਰਗਟ ਕਰਨ ਵਾਲੇ ਐਸੇ ਪਿਆਰੇ ਭਗਤ। ਤੇ ਫਿਰ ਬਚਨ ਲਿਖਦੇ ਨੇ ਦੁੱਧ ਪਿਆਏ ਭਗਤ ਕਰ ਗਿਆ ਨਾਮੇ ਹਰ ਕਾ ਦਰਸ਼ਨ ਪਿਆ। ਦੁੱਧ ਪਿਆ ਕਰਕੇ ਘਰ ਨੂੰ ਗਏ, ਕਹਿੰਦੇ ਮਹਾਰਾਜ ਹੁਣ ਬਾਤ ਬਣੀ ਨਾ, ਹੁਣ ਤੁਸੀਂ ਛਕ ਲਿਆ, ਹੁਣ ਕੋਈ ਗੱਲ ਨਹੀਂ। ਐਸੇ ਸਤਿਗੁਰੂ ਸਾਹਿਬ ਜੀ ਦੇ ਪਿਆਰੇ, ਜੇ ਕਿਤੇ ਪੰਡਿਆਂ ਨੇ ਈਰਖਾ ਕੀਤੀ, ਤੁਸੀਂ ਤੇ ਨੀਵੀਂ ਜਾਤੀ ਵਾਲੇ ਹੋ, ਤੁਹਾਨੂੰ ਮੰਦਿਰ ਵਿੱਚ ਨਹੀਂ ਬੈਠਣ ਦੇਵਾਂਗੇ, ਧੱਕੇ ਮਾਰ ਕਰਕੇ ਬਾਹਰ ਕੱਢ ਦਿੱਤਾ। ਤੇ ਬਾਹਰ ਬੈਠੇ ਹੋਏ ਇਹ ਵੀ ਕਹਿੰਦੇ ਕਿ ਮਹਾਰਾਜ ਮੈਨੂੰ ਧੱਕੇ ਪਏ ਨੇ। ਅਸੀਂ ਆਪਣੇ ਬਜ਼ੁਰਗਾਂ ਕੋਲੋਂ ਧਾਰਨਾ ਇੱਕ ਸੁਣਿਆ ਕਰਦੇ ਸਾਂ, ਉਹ ਆਮ ਪੜ੍ਹਦੇ ਸਨ ਕਿ ਮੇਰਾ ਕੁਝ ਨਹੀਂ ਗਰੀਬ ਦਾ ਜਾਣਾ, ਧੱਕੇ ਪਏ ਨੇ ਤੇਰੇ ਨਾਮ ਨੂੰ। ਮਹਾਰਾਜ ਮੇਰਾ ਕੀ ਗਿਆ ਭਲਾ, ਤੇਰੇ ਨਾਮ ਨੂੰ ਧੱਕੇ ਮਾਰੇ ਨੇ, ਮੈਨੂੰ ਥੋੜਾ ਮਾਰੇ ਨੇ। ਕੀ ਬਚਨ ਕਰਦੇ ਹਨ, ਲੈ ਕੰਬਲੀ ਚੱਲੇ ਉੱਤੇ ਤਾਏ, ਜਿਹੜੇ ਪਾਸੇ ਬੈਠਾ ਮੋਢੇ ਤੇ ਕੰਬਲੀ ਰੱਖ ਕੇ ਲਈ, ਇਸ ਮੰਦਿਰ ਦੇ ਬਾਹਰ ਆਣ ਕੇ ਬੈਠ ਕੇ, ਬਾਹਰ ਆਣ ਕੇ। ਤੇ ਬਚਨ ਕੀ ਕਰਦੇ ਨੇ, ਹੀ ਮੇਰੀ ਜਾਤ ਮੇਰੀ ਜਾਤ ਮਰਾਇਆ, ਸ਼ੀਤੇ ਕੇ ਜਨਮ ਕਾਹੇ ਕੋ ਆਇਆ। ਹੇ ਗੁਰਦੇਵ ਮੇਰੀ ਬੜੀ ਨੀਵੀਂ ਜੀ ਜਾਤ ਹੈ, ਪਾਤਸ਼ਾਹ ਜੇ ਭਗਤੀ ਦੇਣੀ ਸੀ ਤੇ ਫਿਰ ਨੀਵੀਂ ਜਾਤੀ ਵਿੱਚ ਮੈਨੂੰ ਕਾਹਦੇ ਲਈ ਜੰਮਿਆ, ਤੂੰ ਨਹੀਂ ਸੀ ਜੰਮਣਾ ਚਾਹੀਦਾ, ਮੈਂ ਇੱਥੇ ਕਾਹਦੇ ਲਈ ਆ ਗਿਆ ਜੇ ਮੈਂ ਤੇਰੇ ਦਰ ਤੇ ਬੈਠ ਕਰਕੇ ਤੇਰੀ ਪ੍ਰੇਮਾ ਭਗਤੀ ਨਹੀਂ ਕਰ ਸਕਦਾ। ਧੰਨ ਪਰਮੇਸ਼ਵਰ ਵਾਹਿਗੁਰੂ, ਆਪ ਦਿਆਲਤਾ ਦੇ ਘਰ ਵਿੱਚ ਆਏ। ਕਹਿੰਦੇ ਜਿਉਂ ਜਿਉਂ ਨਾਮਾ ਹਰ ਗੁਣ ਉੱਚਰੈ, ਭਗਤ ਜਣਾ ਤੋਂ ਦੇਹੋ ਰਸ ਲੈ। ਕਹਿੰਦੇ ਜਿਵੇਂ ਜਿਵੇਂ ਪਰਮੇਸ਼ਵਰ ਦੇ ਗੁਣ ਕਹਿੰਦੇ ਨੇ, ਜਿਵੇਂ ਜਿਵੇਂ ਪਰਮੇਸ਼ਵਰ ਦੇ ਪਾਸ ਆਪਣੀ ਵਿਭਿੰਨਤਾ ਹੀ ਦੱਸਦੇ ਨੇ, ਦੇਹਰਾ ਹੀ ਅਕਾਲ ਪੁਰਖ ਵਾਹਿਗੁਰੂ ਨੇ ਕਮਾ ਕੇ ਉਹਦਾ ਮੂੰਹ ਹੀ ਦੂਸਰੇ ਪਾਸੇ ਕਰ ਦਿੱਤਾ। ਲੈ ਨਾਮਦੇਵ, ਇਹਨਾਂ ਪਖੰਡੀਆਂ ਨੂੰ, ਇਹਨਾਂ ਹੰਕਾਰੀਆਂ ਵੱਲ ਅਸੀਂ ਪੇਠੀ ਕਰ ਲੈਂਦੇ ਹਾਂ, ਇਹ ਦੇਹਰੇ ਦਾ ਮੂੰਹ ਹੀ ਤੇਰੇ ਵਾਲੇ ਪਾਸੇ ਕਰ ਦੇਵਾਂਗੇ। ਅੱਜ ਦੇ ਦਿਹਾੜੇ ਦੇ ਭਾਈ ਜਿਹੜੇ ਮੂਰਤੀਆਂ ਦੇ ਮੂੰਹ ਨੇ ਉਹ ਕੰਧ ਵਾਲੇ ਪਾਸੇ ਨੇ, ਦੇਹਰੇ ਦਾ ਮੁੱਖ, ਉਸ ਮੰਦਿਰ ਦਾ ਮੁੱਖ, ਮੁੱਖ ਜਿਹੜਾ ਹੈ, ਮੁੱਖ ਦੇ ਮੁੱਖ ਦਰਵਾਜ਼ਾ ਉਹ ਉਸ ਪਾਸੇ ਜਿੱਥੇ ਭਗਤ ਨਾਮਦੇਵ ਜੀ ਬੈਠੇ ਹੋਏ ਸਨ। ਐਸੇ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਭਗਤ, ਸਾਨੂੰ ਜਿਨ੍ਹਾਂ ਨੇ ਇਹ ਸਿਖਾਇਆ ਹੈ ਗੁਰੂ ਕਾ ਸਿੱਖਾ, ਰੱਬ ਵਲ ਛਲ ਕੀਤਿਆਂ ਨੀ ਪ੍ਰੇਮਾ ਭਗਤੀ ਕੀਤਿਆਂ ਵਸ ਵਿੱਚ ਆਉਂਦਾ, ਤੂੰ ਵੀ ਪ੍ਰੇਮਾ ਭਗਤੀ ਕਰਿਆ ਕਰ। ਇਸੇ ਤਰੀਕੇ ਦੇ ਨਾਲ ਜਿਹੜਾ ਅੱਜ ਦੇ ਦਿਹਾੜੇ ਦਾ ਪਾਵਨ ਹੁਕਮਨਾਮਾ ਸਾਹਿਬ ਹੈ, ਉਹ ਵੀ ਭਾਈ ਇਸੇ ਤਰੀਕੇ ਦੇ ਨਾਲ ਗੁਰਦੇਵ ਜੀ ਵੀ ਸਾਨੂੰ ਸਮਝਾਉਂਦੇ ਨੇ। ਕਹਿੰਦੇ ਤਿੰਨੇ ਹੀ ਜੋਗੀ, ਮੁਸਲਮਾਨ ਕਾਜੀ ਤੇ ਇੱਕ ਬ੍ਰਾਹਮਣ, ਤਿੰਨੇ ਇਕੱਠੇ ਹੋ ਕਰਕੇ ਗੁਰਦੇਵ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪਾਸ ਪਹੁੰਚ ਗਏ। ਤਿੰਨਾਂ ਨੇ ਜਾ ਕੇ ਬੇਨਤੀ ਕੀਤੀ, ਮਹਾਰਾਜ ਦੱਸੋ ਸਾਡੇ ਚੋਂ ਕੌਣ ਵੱਡਾ ਹੈ। ਜਿਵੇਂ ਕਿਰਪਾਲੂ ਸਤਿਗੁਰੂ ਸਾਹਿਬ ਜੀ ਜਦੋਂ ਮੱਕੇ ਦੀ ਜਾਰਤ, ਮੱਕੇ ਦੀ ਜਿਸ ਸਮੇਂ ਯਾਤਰਾ ਤੇ ਗਏ ਨੇ, ਉਦੋਂ ਵੀ ਪੁੱਛਿਆ ਸੀ ਨਾ ਕਿ ਪੁੱਛਣ ਖੋਲ ਕਿਤਾਬ ਨੂੰ, ਹਿੰਦੂ ਵੱਡਾ ਤੇ ਮੁਸਲਮਾਨ ਹੋਈ, ਬਾਬਾ ਆਖੇ ਹਾਜ਼ਰਾਂ, ਸ਼ੁਭ ਅਮਲਾਂ ਬਾਜੂ ਦੋਨੋਂ ਹੋਏ। ਮਹਾਰਾਜ ਕਹਿੰਦੇ ਭਾਈ ਜੇ ਸ਼ੁਭ ਅਮਲ ਨਹੀਂ ਨਾ, ਚੰਗੇ ਕਰਮ ਨਹੀਂ ਗਏ ਤੇ ਫਿਰ ਦੋਵੇਂ ਰੋਂਦੇ ਫਿਰਦੇ ਨੇ। ਅੱਜ ਵੀ ਤਿੰਨੇ ਆ ਗਏ, ਮਹਾਰਾਜ ਸਾਨੂੰ ਦੱਸੋ ਸਾਡੇ ਚ ਚੰਗਾ ਤੇ ਵੱਡਾ ਕਿਹੜਾ, ਕਿਉਂਕਿ ਆਮ ਸਾਡਾ ਸੁਭਾਅ ਹੈ ਜਿੱਥੇ ਅਸੀਂ ਧਰਮੀ ਹੁੰਦੇ ਹਾਂ ਉੱਥੇ ਨਾਲ ਦੇ ਨਾਲ ਇਹ ਵੀ ਯਤਨ ਕਰਦੇ ਹਾਂ ਕਿ ਸਾਨੂੰ ਪਤਾ ਲੱਗੇ ਕਿ ਧਰਮ ਵੱਡਾ ਕਿਹੜਾ। ਜਿਵੇਂ ਪਾਵਨ ਗੁਰਬਾਣੀ ਨੇ ਭਾਈ ਫੈਸਲਾ ਹੀ ਦੇ ਦਿੱਤਾ ਸਾਨੂੰ, ਮਹਾਰਾਜ ਕੌਣ ਵੱਡਾ ਹੈ, ਕਹਿੰਦੇ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਭਾਈ ਸਾਰਿਆਂ ਤੋਂ ਵੱਡੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਹਨ, ਦਿਨ ਦੁਨੀਆਂ ਦੇ ਵਾਲੇ, ਜਿਨ੍ਹਾਂ ਨੇ ਕਿਰਪਾ ਕੀਤੀ ਹੈ, ਜਿਨ੍ਹਾਂ ਨੇ ਰਹਿਮਤ ਕੀਤੀ ਹੈ। ਕਿੰਨੇ ਭਾਈ ਨੀਵੀਆਂ ਜਾਤੀਆਂ ਵਾਲਿਆਂ ਨੂੰ ਸਤਿਕਾਰ ਦੇਣਾ ਸੀ, ਹੈ ਸੀ ਕੋਈ ਨੀਵੀਆਂ ਜਾਤੀਆਂ ਵਾਲਿਆਂ ਦੀ ਬਾਂਹ ਫੜਦਾ,
ਇਹ ਕਿਰਪਾਲੂ ਸਤਿਗੁਰੂ ਸਾਹਿਬ ਜੀ ਹਨ, ਉਨ੍ਹਾਂ ਨੇ ਨੀਵਿਆਂ ਨੂੰ ਵੀ ਵੱਡੇ ਕਰ ਦਿੱਤਾ। ਕਿੰਨੇ ਇਨ੍ਹਾਂ ਧੀਆਂ ਪੈਣਾ ਮਤਾਵਾਂ ਤੇ ਬੀਬੀਆਂ ਨੂੰ ਕਿਸੇ ਧਾਰਮਿਕ ਸਥਾਨਾਂ ਤੇ ਬੈਠਣ ਦੇਣਾ ਸੀ, ਇਹ ਵੀ ਗੁਰੂ ਦੀ ਕਿਰਪਾ ਹੈ, ਇਹ ਵੀ ਉਨ੍ਹਾਂ ਦੀ ਰਹਿਮਤ ਹੈ। ਕਿੰਨੇ ਇਨ੍ਹਾਂ ਤੀਰਥਾਂ ਤੋਂ ਜਾ ਕਰਕੇ, ਇਨ੍ਹਾਂ ਮਸਜਿਦਾਂ ਤੋਂ ਜਾ ਕਰਕੇ ਪਖੰਡਾਂ ਨੂੰ ਦੂਰ ਕਰਨਾ ਸੀ, ਇਹ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਹਨ। ਐਸੇ ਸਤਿਗੁਰੂ ਸਾਹਿਬ ਕੌਣ ਹੈ ਭਾਈ ਉਨ੍ਹਾਂ ਤੋਂ ਬਿਨਾਂ? ਜੇ ਉਹ ਵੱਡੇ ਨੇ ਤੇ ਬੇਨਤੀਆਂ ਤੋਂ ਸਾਰੇ ਕਰਦੇ ਤਾਂ ਹੀ ਉਹ ਕਰਦੇ ਹਨ। ਸਾਰਿਆਂ ਨੂੰ ਇਹ ਕਹਿਣਾ ਪਵੇਗਾ ਕਿ ਭਾਈ ਧੰਨ ਨਾਨਕ ਤੇਰੀ ਵੱਡੀ ਕਮਾਈ। ਇਹ ਗੁਰਦੇਵ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਤੁਹਾਡੀ ਵੱਡੀ ਕਮਾਈ ਹੈ। ਆਪ ਜੀ ਨੇ ਕੀ ਕੀਤਾ ਹੈ? ਆਪ ਕੈਸੇ ਹੋ ਜਾਹਰ ਪੀਰ ਜਗਤ ਗੁਰ ਬਾਬਾ। ਆਪ ਜੀ ਪੀਰ ਹੋ ਮੁਸਲਮਾਨਾਂ ਦੇ, ਕਿਸੇ ਇੱਕ ਦੇ ਨਹੀਂ। ਫਿਰ ਇਸੇ ਤਰੀਕੇ ਦੇ ਨਾਲ ਮਹਾਰਾਜ ਜੀ ਆਪ ਜੀ ਗੁਰੂ ਹੋ ਹਿੰਦੂਆਂ ਦੇ ਤੇ ਗੁਰਸਿੱਖਾਂ ਦੇ, ਆਪ ਜੀ ਪਿਤਾ ਸਰੂਪ ਤੇ ਨਾਲ ਗੁਰਦੇਵ ਗੁਰੂ ਵੀ ਆਪ ਸਿੱਖਾਂ ਦੇ ਹੋ, ਸਾਡੇ ਬਾਬੇ ਵੀ ਹੋ ਤੇ ਨਾਲ ਆਪ ਜੀ ਗੁਰੂ ਹੋ ਕਰਕੇ ਸਾਨੂੰ ਆਪ ਜੀ ਨੇ ਅਣ ਕਰਕੇ ਆਪਣੇ ਪਾਵਣ ਦੀਦਾਰ ਦਿੱਤੇ ਹਨ। ਆਪ ਐਸੇ ਸਤਿਗੁਰੂ ਹੋ। ਉਹ ਸਤਿਗੁਰੂ ਸਾਹਿਬ ਜੀ ਦੇ ਪਾਸ ਇਹ ਗਏ ਨੇ, ਜਿਵੇਂ ਉਨ੍ਹਾਂ ਤੇ ਕਿਰਪਾ ਕਰ ਰਹੇ ਨੇ, ਜਿਵੇਂ ਸਾਡੇ ਤੇ ਅੱਜ ਦੇ ਦਿਹਾੜੇ ਕਿਰਪਾ ਕੀਤੀ ਹੈ। ਆਓ ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ ਜੀ।
ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੁਹਾ ਸ੍ਰੀ ਮਹੱਲਾ ਪਹਿਲਾ ਕਾਲਾ ਕਾਗਜ਼ ਮਨ ਪਰਵਾਨਾ।
ਸ੍ਰੀ ਰਾਗ ਦੇ ਅੰਦਰ ਪਹਿਲੇ ਪਾਤਸ਼ਾਹ ਧੰਨ ਗੁਰਦੇਵ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ। ਹੇ ਜੋਗੀ ਜੀ, ਹੇ ਬ੍ਰਾਹਮਣ ਜੀ, ਹੇ ਕਾਜੀ ਜੀ, ਕੀ ਪੁੱਛਦੇ ਹੋ ਕਿ ਕੌਣ ਵੱਡਾ ਹੈ? ਕਹਿੰਦੇ ਆਓ ਤੁਹਾਨੂੰ ਵੱਡੇ ਹੋਣ ਦਾ ਯਤਨ, ਜਿਹੜਾ ਕੰਮ ਹੈ ਵੱਡੇ ਹੋਣ ਦਾ, ਕੀ ਕੰਮ ਹੈ? ਵੱਡੇ ਹੋਣ ਵਾਸਤੇ ਕੀ ਕਰਨਾ ਚਾਹੀਦਾ ਸੀ ਤੇ ਕਰਦੇ ਕੀ ਫਿਰਦੇ? ਕਹਿੰਦੇ ਇਹ ਜਿਹੜੀ ਕਾਇਆ ਹੈ ਨਾ, ਇਹ ਜਿਹੜੀ ਦੇਹੀ ਹੈ, ਇਹ ਹੈ ਕਾਗਜ਼ ਦੇ ਨਿਆਣੇ। ਜਿਵੇਂ ਪਾਣੀ ਵਿੱਚ ਪੈਣੇ ਤੇ ਕਾਗਜ਼ ਗਲ ਜਾਂਦਾ ਹੈ, ਇਵੇਂ ਜਿਸ ਸਮੇਂ ਮੌਤ ਰੂਪੀ ਜਲ ਆਣ ਕਰਕੇ ਲੱਗਿਆ, ਇਹ ਕਾਇਆ ਰੂਪੀ ਕਾਗਜ਼ ਨੇ ਗਲ ਜਾਣਾ ਹੈ। ਇਹ ਨਾਸ਼ਵੰਤ ਰਹਿਣ ਵਾਲਾ ਨਹੀਂ। ਇਹ ਭਾਈ ਜਿੰਨਾ ਚਿਰ ਭਗਤੀ ਰੂਪੀ ਇਸ ਨੂੰ ਤੇਲ ਨਾ ਲੱਗੇ, ਉਨ੍ਹਾਂ ਚਿਰ ਇਹਦਾ ਕੋਈ ਵੀ ਇਹਦਾ ਵਾਲੀ ਵਾਰਸ ਨਹੀਂ ਹੈ। ਇਹ ਮਨੁੱਖਾਂ ਦੇ ਹੀ ਮਿਲੇ ਹੀ ਪ੍ਰੇਮਾ ਭਗਤੀ ਵਾਸਤੇ ਹੈ। ਮਨ ਪ੍ਰਵਾਣਾ, ਜਿਹੜਾ ਮਨ ਹੈ ਇਹਦੇ ਉੱਤੇ, ਜਿਵੇਂ ਕਾਗਜ਼ ਉੱਤੇ ਪ੍ਰਵਾਨੇ ਲਿਖੀ ਦੇ ਨੇ ਚਿੱਠੀਆਂ, ਇਹ ਜਿਹੜਾ ਮਨ ਹੈ ਇਹ ਸੰਕਲਪ ਤੇ ਵਿਕਲਪ ਰੂਪੀ ਪ੍ਰਵਾਨੇ ਇੱਥੇ ਲਿਖੀ ਜਾਂਦਾ ਹੈ। ਇਹ ਤੁਹਾਨੂੰ ਵਿਚਾਰ ਕਰਨੀ ਚਾਹੀਦੀ ਸੀ।
ਪਰ
ਕਹਿੰਦੇ ਏਡੇ ਆਣੇ ਬਸਮਝ ਹੋ ਚੁੱਕੇ ਹੋ, ਜਿਹੜੇ ਸਿਰ ਦੇ ਲੇਖ ਲਿਖੇ ਹੋਏ ਨੇ ਪਰਮੇਸ਼ਰ ਵਾਹਿਗੁਰੂ ਨੇ, ਹੋਰ ਤੇ ਯਤਨਾਂ ਵਿੱਚ ਲੱਗੇ ਹੋ, ਕੌਣ ਵੱਡਾ ਹੈ ਕੌਣ ਵੱਡਾ, ਇਹਨਾਂ ਪਾਸਿਆਂ ਤੇ ਪਏ ਹੋ, ਪਰ ਜਿਹੜੇ ਪਰਮੇਸ਼ਰ ਵਾਹਿਗੁਰੂ ਨੇ ਇਹ ਮਸਤਕ ਤੇ ਲਿਖੇ ਹੋਏ ਲੇਖ ਨੇ, ਉਹਨਾਂ ਨੂੰ ਪੜ੍ਹਨ ਦਾ ਯਤਨ ਨਹੀਂ ਕੀਤਾ, ਅਥਵਾ ਇਹ ਯਤਨ ਨਹੀਂ ਕੀਤਾ ਕਿ ਇਹ ਭਾਈ ਇਹ ਜਿਹੜਾ ਸੋ ਸਰੀਰ ਹੈ ਇਹ ਸਦੀਵੀ ਨਹੀਂ ਹੈ। ਇਹ ਜੋ ਦੁਨੀਆਂ ਸ਼ਹਿਰ ਮੇਲਾ ਦਸਤ ਦੇਰੀ ਨਾ ਹੈ, ਇਹ ਜਿਹੜਾ ਸੰਸਾਰ ਦਾ ਮੇਲਾ ਹੈ, ਸੋ ਜਿਵੇਂ ਇੱਕ ਸ਼ਹਿਰ ਚ ਮੇਲਾ ਲੱਗਾ ਹੋਵੇ ਉਵੇਂ ਹੀ ਹੈ ਨਾ, ਇਹ ਸਦੀਵੀ ਰਹਿਣ ਵਾਲਾ ਤੇ ਨਹੀਂ ਨਾ। ਇਸ ਕਰਕੇ ਇਹਨੂੰ ਦਸਤਗਿਰੀ ਨਹੀਂ ਸੀ ਤੈਨੂੰ ਮੰਨਣਾ ਚਾਹੀਦਾ, ਤੈਨੂੰ ਵਿਚਾਰ ਕਰਨੀ ਚਾਹੀਦੀ ਸੀ ਕਿ ਇਹ ਜਿਹੜੇ ਸਵਾਸ ਹਨ ਇਹ ਭਾਈ ਗਿਣਤੀ ਤੇ ਮਿਣਤੀ ਦੇ ਮਿਲੇ ਹੋਏ ਹਨ। ਨਹਿ ਵਧਣ ਘਟਣ ਤੇ ਅਸਾਰ, ਇੱਕ ਪਿੱਲ ਗਿਣੇ ਵੀ ਇਹ ਵਧਣੇ ਤੇ ਘਟਣੇ ਨਹੀਂ ਹਨ। ਇਸ ਕਰਕੇ ਇਹ ਵਿਚਾਰ ਕਰਦਾ ਇਹੋ ਜਿਹਾ ਜਿਹੜਾ ਲੇਖ ਸੀ ਉਹ ਤੇ ਪੜਿਆ ਨਹੀਂ ਤੂੰ ਭਾਈ। ਲੇਖ ਦਰਗਾਹ ਦੇ ਵਿੱਚ ਤਿੰਨ ਤਰੀਕਿਆਂ ਦੇ ਨਾਲ ਲੇਖ ਘੜੇ ਜਾਂਦੇ ਨੇ। ਇੱਥੇ ਸੰਸਾਰੀ ਪ੍ਰਮਾਣ ਵੀ ਸਤਿਗੁਰੂ ਸਾਹਿਬ ਜੀ ਦਿੰਦੇ ਹਨ। ਪਹਿਲਿਆਂ ਸਮਿਆਂ ਦੇ ਵਿੱਚ ਤਿੰਨ ਤਰੀਕੇ ਦੇ ਨਾਲ ਸਿੱਕੇ ਚੱਲਦੇ, ਤਾਂਬੇ ਵਾਲੇ, ਚਾਂਦੀ ਵਾਲੇ ਤੇ ਸੋਨੇ ਵਾਲੇ। ਤਾਂਬੇ ਦੇ ਸਿੱਕੇ ਹੁੰਦੇ, ਚਾਂਦੀ ਦੇ ਸਿੱਕੇ ਹੁੰਦੇ, ਸੋਨੇ ਦੀਆਂ ਮੋਹਰਾਂ ਹੁੰਦੀਆਂ। ਗੁਰਦੇਵ ਸਤਿਗੁਰੂ ਸਾਹਿਬ ਜੀ ਇਸੇ ਤਰੀਕੇ ਦੇ ਨਾਲ ਬਖਸ਼ਿਸ਼ ਕਰਦੇ ਨੇ। ਕਹਿੰਦੇ ਭਾਈ ਉਹ ਸੱਚੀ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਤਿੰਨ ਤਰੀਕੇ ਨਾਲ ਸਿੱਕੇ ਘੜੇ ਜਾਂਦੇ ਹਨ। ਤਿੰਨ ਹੀ ਗੁਣ ਵਰਤਦੇ ਨੇ, ਰਜੋ, ਤਮੋ ਤੇ ਸਤੋ। ਸੋ ਜਿਹਦੇ ਦੁਆਰਾ ਭਾਈ ਤੇਰੇ ਸੁਭਾਅ ਦਾ ਪਤਾ ਚੱਲਦਾ ਹੈ ਤੇ ਉਸੇ ਤਰੀਕੇ ਦੇ ਨਾਲ ਲੇਖ ਲਿਖ ਕੇ ਤੇ ਉਸੇ ਉਸੇ ਖਾਤੇ ਚ ਪਾਇਆ ਜਾਂਦਾ। ਚਾਂਦੀ ਵਾਲਿਆਂ ਦਾ ਮੁੱਲ ਘੱਟ, ਉਹ ਉੱਤੋਂ ਜਿਹੜੀਆਂ ਸੋਨੇ ਦੀਆਂ ਮੋਹਰਾਂ ਨੇ ਉਹਨਾਂ ਦਾ ਜ਼ਿਆਦਾ ਤੇ ਜਿਹੜੇ ਜਿਹੜੇ ਹੁੰਦੇ ਨੇ ਪਾਏ ਤਾਂਬੇ ਦੇ ਸਿੱਕੇ ਉਹ ਸਾਰਿਆਂ ਤੋਂ ਥੱਲੜੇ ਉਹ ਤੇ ਪੈਨੀਆਂ 'ਚ ਹੀ ਆ ਗਏ ਨਾ ਅਜੋਕੇ ਸਮੇਂ ਵਿੱਚ ਵੀ ਜਿਹੜੇ ਭਾਈ ਵਿਦੇਸ਼ਾਂ 'ਚ ਰਹਿੰਦੇ ਨੇ ਅਜੇ ਵੀ ਉੱਥੇ ਤਾਂਬੇ ਦੀਆਂ ਪੈਨੀਆਂ ਕਈ ਵਾਰੀ ਮਿਲਦੀਆਂ ਨੇ ਭਾਵ ਇੱਕ ਇੱਕ ਪੈਸਾ ਉਹਨਾਂ ਨੂੰ ਰੁਪਈਏ ਦੀ ਗਿਣਤੀ ਵਿੱਚ ਨਹੀਂ ਲਿਆਂਦਾ ਜਾ ਸਕਦਾ ਇਵੇਂ ਹੀ ਰਜੋ ਤਮੋ ਤੇ ਸਤੋ ਗੁਣੀ ਤਿੰਨ ਸੁਭਾਅ ਪਰਮੇਸ਼ਵਰ ਵਾਹਿਗੁਰੂ ਦੇ ਦਰ ਤੇ ਵੀ ਲਿਖੇ ਜਾਂਦੇ ਨੇ ਉਹਨਾਂ ਸੁਭਾਵਾਂ ਕਰਕੇ ਹੀ ਤੇਰੀ ਗਿਣਤੀ ਪੈਂਦੀ ਹੈ ਤੂੰ ਲੇਖੇ ਵਿੱਚ ਪੈਂਦਾ ਕਿਵੇਂ ਜੀ ਉਹਦੇ ਦੁਆਰਾ ਉੱਤਮ ਮੱਧਮ ਤੇ ਕਨਿਸ਼ਠ ਤਿੰਨ ਤਰ੍ਹਾਂ ਤਰੀਕਿਆਂ ਦੇ ਨਾਲ ਪਰਮੇਸ਼ਵਰ ਵਾਹਿਗੁਰੂ ਵੰਡ ਕਰਦਾ ਜਿਹੜੇ ਭਾਈ ਤਾਮਸੀ ਸੁਭਾਅ ਵਾਲੇ ਨੇ ਉਹ ਕਰਮ ਕਰਦੇ ਨੇ ਸੋ ਵਾਸ਼ਨਾ ਦੇ ਬੱਧੇ ਹੋਏ ਮੰਦੇ ਚੰਗੇ ਕਰਮਾਂ ਦੇ ਪ੍ਰੇਰੇ ਹੋਏ ਇਸ ਸੰਸਾਰ ਤੋਂ ਕਰਮ ਭੋਗ ਕਰਕੇ ਚਲੇ ਜਾਂਦੇ ਜਿਹੜੇ ਸੋ ਇਸ ਤੋਂ ਥੋੜੇ ਜਿਹੇ ਉਤਾਹ ਹਨ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਜੀ ਇਹ ਰਾਜਸੀ ਸੁਭਾਅ ਵਾਲੇ ਨੇ ਉਹ ਭਾਈ ਇਸੇ ਤਰੀਕੇ ਦੇ ਨਾਲ ਉਪਾਸ਼ ਭੋਗ ਕਰਕੇ ਪੂਜਾ ਚੇਸ਼ਟਾ ਦੇ ਵਿੱਚ ਚਿੱਤ ਦਿੰਦੇ ਨੇ ਰਾਜ ਭਾਗ ਦੀ ਪ੍ਰਾਪਤੀ ਲਈ ਜਿਹੜੇ ਸ਼ਾਂਤੀ ਸੁਭਾਅ ਵਾਲੇ ਨੇ ਉਹ ਗਿਆਨ ਦੀ ਪ੍ਰਾਪਤੀ ਦਾ ਯਤਨ ਕਰਦੇ ਹਨ ਉਹਨਾਂ ਨੂੰ ਉਸੇ ਤਰੀਕੇ ਨਾਲ ਉੱਤਮ ਮੱਧਮ ਤੇ ਕਨਿਸ਼ਠ ਦੀ ਜਾਤੀ ਵਿੱਚ ਰੱਖਿਆ ਜਾਂਦਾ ਗੁਰਵੇਦ ਕਹਿੰਦੇ ਭਾਈ ਉਸ ਪਰਮੇਸ਼ਰ ਵਾਹਿਗੁਰੂ ਦੇ ਦਰ ਤੇ ਵੀ ਤਿੰਨ ਤਰੀਕੇ ਦੇ ਨਾਲ ਲੇਖ ਘੜੇ ਜਾਂਦੇ ਹਨ ਜਿਵੇਂ ਸਿੱਕੇ ਘੜੇ ਜਾਂਦੇ ਹਨ ਜਿਵੇਂ ਸੰਸਾਰੀ ਸਿੱਕਾ ਜਿਹੜਾ ਖੋਟਾ ਹੋਵੇ ਉਹਨੂੰ ਚੁੱਕ ਕਰਕੇ ਨਿਕਲੇ ਜੇ ਜਵਾਕ ਨੂੰ ਵੀ ਫੜਾਈਏ ਤੇ ਚੁੱਕ ਕੇ ਪਾਸੇ ਸੁੱਟਦਾ ਬਾਪੂ ਇਹ ਤੇ ਜਾਲੀ ਚ ਜਿਵੇਂ ਅਜੋਕੇ ਸਮੇਂ ਦੇ ਵਿੱਚ ਹੁਣ ਕਾਗਜ਼ ਦੇ ਰੁਪਈਏ ਬਣ ਗਏ ਨੇ ਕੱਪੜੇ ਦੇ ਬਣ ਗਏ ਨੇ ਅਜੋਕੇ ਸਮੇਂ ਦੇ ਵਿੱਚ ਵੀ ਉਹਨਾਂ ਦੀ ਨਕਲ ਤੇ ਉਹਨਾਂ ਦੇ ਆਧਾਰ ਤੇ ਜਾਲੀ ਨੋਟ ਵੀ ਮਿਲਦੇ ਨੇ ਜਾਲੀ ਨੋਟ ਵੀ ਉਹ ਜਾਲੀ ਨੋਟ ਭਾਵੇਂ ਵੇਖਣ ਨੂੰ ਬੜਾ ਚਮਕਦਾਰ ਹੁੰਦਾ ਹੈ ਨਿਆਣੇ ਨੂੰ ਫੜਾ ਦਈਏ ਇੱਕ ਸਾਈਕਲ ਦੀ ਚਾਰ ਕਰਦਾ ਫਿਰ ਕਹਿੰਦਾ ਬੜਾ ਮੈਨੂੰ ਭੁਲੇਖਾ ਪਾਇਆ ਜੇ ਮੈਨੂੰ ਕਮਰਾ ਕੱਲੀ ਬਣਾਉਂਦੇ ਜੇ ਇਹਨੇ ਦੁਕਾਨ ਤੇ ਜਾ ਕੇ ਇਹਨੇ ਹੱਟੀ ਤੇ ਜਾ ਕੇ ਚੱਲਣਾ ਨਹੀਂ ਇਹ ਤੇ ਜਾਲੀ ਨੋਟ ਹੈ ਇਵੇਂ ਕਹਿੰਦੇ ਵੇਖ ਜਿਹੜਾ ਖੋਟਾ ਹੈ ਉਹ ਕੰਮ ਨਹੀਂ ਨਾ ਆਉਂਦਾ ਇਸੇ ਤਰੀਕੇ ਦੇ ਨਾਲ ਪਰਮੇਸ਼ਵਰ ਵਾਹਿਗੁਰੂ ਦੇ ਦਰ ਤੇ ਵੀ ਜਿਹੜਾ ਖਟਿਆਈ ਵਾਲਾ ਹੈ ਜਿਹੜਾ ਚਲਾਕੀ ਵਾਲਾ ਹੈ ਭਾਵੇਂ ਬਾਹਰੋਂ ਵੇਖਣ ਨੂੰ ਜਿੱਡਾ ਮਰਜ਼ੀ ਵੀ ਸੋਹਣਾ ਲੱਗਦਾ ਹੋਵੇ ਭਾਵੇਂ ਬਾਹਰੋਂ ਵੇਖਣ ਨੂੰ ਭਾਵੇਂ ਜਿੰਨਾ ਮਰਜ਼ੀ ਵੀ ਚੰਗਾ ਸ਼ਿੰਗਾਰ ਬਣਾਇਆ ਹੋਵੇ ਬਾਹਰੋਂ ਵੇਖਣ ਨੂੰ ਭਾਵੇਂ ਜਿੱਡਾ ਮਰਜ਼ੀ ਵੀ ਮਹਾਤਮਾ ਬਣਿਆ ਫਿਰਦਾ ਹੋਵੇ ਪਰ ਜੇ ਹੋਵੇ ਖੋਟਾ ਤੇ ਚੱਲਦਾ ਨਹੀਂ ਸਵਾਲ ਕੀ ਬਣਿਆ ਹੋਇਆ ਹੁੰਦਾ ਹੈ ਕਿ ਗਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨਬਾਗੋ ਇਹ ਹਰਕੇ ਸੰਤਨਾ ਆਖੀ ਹੈ ਬਾਨਾਰਸ ਤੇ ਠੱਗ ਲੋਕਾਂ ਰੌਲਾ ਪਾਤਾ ਕਹਿਣ ਲੱਗੇ ਨਹੀਂ ਭਰਾਵਾ ਇਹ ਤੇ ਠੱਗ ਜੇ ਠੱਗ ਇਹਦੇ ਲਾਗੇ ਨਾ ਜਾਇਆ ਜੀ ਇਸ ਕਰਕੇ ਗੁਰਦੇਵ ਕਹਿੰਦੇ ਹੈ ਭਾਈ ਉਹ ਜਿਹੜੇ ਪਰਮੇਸ਼ਵਰ ਵਾਹਿਗੁਰੂ ਦੇ ਦਰ ਤੇ ਵੀ ਜਿਵੇਂ ਇੱਥੇ ਖੋਟੇ ਨਹੀਂ ਚੱਲਦੇ ਇੱਥੇ ਵੀ ਖਰੇ ਪਰਖ ਕਰਕੇ ਗਈਸ਼ੇ ਤੇ ਜਾਂ ਪਾਏ ਉਹਨਾਂ ਨੂੰ ਖਜ਼ਾਨੇ 'ਚ ਰੱਖਿਆ ਜਾ ਸਕਦਾ ਹੈ ਖੋਟੇ ਨੂੰ ਸੁੱਟ ਦਿੱਤਾ ਜਾਂਦਾ ਹੈ ਉਹਦੇ ਦਰ ਤੇ ਵੀ ਖੋਟਿਆਂ ਦਾ ਕੰਮ ਕੋਈ ਨਹੀਂ ਜੇ ਕਿਤੇ ਵਿੱਚ ਰੁਪਾ ਚਾਂਦੀ ਹੋਵੇ ਤੇ ਫਿਰ ਭਾਈ ਸਾਰੇ ਕਹਿੰਦੇ ਰੁਪਈਏ 'ਚ ਚਾਂਦੀ ਹੈ ਇਹ ਪੂਰਾ ਰੁਪਈਆ ਹੈ ਫਿਰ ਉਹਦੀ ਸਾਂਭ ਸੰਭਾਲ ਹੁੰਦੀ ਹੈ ਇਸੇ ਤਰੀਕੇ ਦੇ ਨਾਲ ਹੇ ਗੁਰੂ ਕਹਿ ਸਿੱਖਾ ਤੂੰ ਧਰਮੀ ਤਾਂ ਹੈ ਕੇਵਲ ਲਿਬਾਸ ਕਰਕੇ ਧਰਮੀ ਨਹੀਂ ਤੂੰ ਸਦਵਾ ਸਕਦਾ ਧਰਮੀ ਤਾਂ ਹੈ ਜੇ ਚਾਂਦੀ ਰੂਪੀ ਭਗਤੀ ਵਿੱਚ ਹੈ ਜੇ ਗਿਆਨ ਰੂਪੀ ਸੋਨਾ ਹੈ ਤੇ ਫਿਰ ਤੂੰ ਹੈ ਮੋਹਰ ਜੇ ਚਾਂਦੀ ਰੂਪੀ ਭਗਤੀ ਹੈ ਤੇ ਫਿਰ ਮਿੱਤਰਾ ਤੈਨੂੰ ਖਰਾ ਰੁਪਈਆ ਕਿਹਾ ਜਾ ਸਕਦਾ ਹੈ ਨਾਨਕ ਜੇ ਵਿੱਚ ਰੂਪਾ ਹੋਏ ਖਰਾ ਖਰਾ ਆਖੇ ਸਭ ਕੋਈ ਫਿਰ ਭਾਈ ਸਾਰੇ ਹੀ ਤੈਨੂੰ ਖਰਾ ਖਰਾ ਕਹਿਣਗੇ ਜੇ ਵਿੱਚ ਭਗਤੀ ਰੂਪੀ ਚਾਂਦੀ ਹੋਵੇਗੀ
ਖਰਾ ਆਖੇ ਸਭ
ਫਿਰ ਕਹਿਣਗੇ ਸਾਰੇ ਕਿ ਇਹ ਖਰਾ ਹੈ ਇਹ ਭਾਈ ਬਿਲਕੁਲ ਪਿਓਰ ਹੈ ਇਹ ਹੈ ਪਰਮੇਸ਼ਰ ਵਾਹਿਗੁਰੂ ਦਾ ਭਗਤ ਜਿਵੇਂ ਦੇ ਭਗਤ ਭਗਤ ਨਾਮਦੇਵ ਜੀ ਹਨ ਜਿਵੇਂ ਦੀ ਭਗਤੀ ਉਹਨਾਂ ਨੇ ਕੀਤੀ ਹੈ ਫਿਰ ਤੂੰ ਵੀ ਖਰਾ ਅਖਵਾਵੇਂਗਾ ਨਹੀਂ ਤੇ ਫਿਰ ਭਾਈ ਕੀ ਬਣਿਆ ਹੋਵੇਗਾ ਜਿਵੇਂ ਪੰਡਤਾਂ ਨੇ ਆਣ ਕਰਕੇ ਬੇਨਤੀ ਕੀਤੀ ਸੀ ਨਾ ਕਿਰਪਾਲੂ ਸਤਿਗੁਰੂ ਸਾਹਿਬ ਜੀ ਦੇ ਕੋਲ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਮਹਾਰਾਜ ਅਸੀਂ ਬੜੀ ਉੱਚੀ ਜਾਤੀ ਵਾਲੇ ਸਾਡੇ ਕੋਲੋਂ ਵੀ ਪ੍ਰਸ਼ਾਦਾ ਛਕੋ ਗੁਰਦੇਵ ਕਹਿੰਦੇ ਠੀਕ ਹੈ ਭਾਈ ਤੁਹਾਡੇ ਕੋਲ ਪ੍ਰਸ਼ਾਦਾ ਛਕ ਲੈਂਦੇ ਪਰ ਜੂਠਾ ਨਾ ਹੋਵੇ ਪਿੱਟਿਆ ਨਾ ਹੋਵੇ ਹੱਸ ਕੇ ਪੰਡਿਤ ਕਹਿਣ ਲੱਗੇ ਜੀ ਅਸੀਂ ਬੜੀ ਸੁੱਚਮਤਾਈ ਰੱਖਦੇ ਹਾਂ ਤੁਸੀਂ ਜ਼ਰੂਰ ਸਾਡੇ ਕੋਲੋਂ ਛਕੋ ਆਣ ਕਰਕੇ ਅੱਛਾ ਭਾਈ ਤੁਹਾਡੇ ਕੋਲ ਛਕ ਲਵਾਂਗੇ ਕਿੰਨੀ ਕੁ ਸੁੱਚਮਤਾਈ ਰੱਖੋਗੇ ਕਹਿੰਦੇ ਜੀ ਅਸੀਂ ਪਹਿਲਾਂ ਗੋਹੇ ਦਾ ਪੋਚਾ ਲਾਵਾਂਗੇ ਫਿਰ ਉਹਦੇ ਦੁਆਲੇ ਇੱਕ ਕਾਰੀ ਕੱਢਾਂ ਲੀਕ ਮਾਰ ਦੇਵਾਂਗੇ ਵਰਜਿਤ ਕਰ ਦੇਵਾਂਗੇ ਪਹਿਰੇਦਾਰ ਇੱਕ ਬ੍ਰਾਹਮਣ ਪੰਡਿਤ ਨੂੰ ਖਿਲਾਰ ਦੇਵਾਂਗੇ ਕੋਈ ਉਸ ਚਮਕੇ ਚ ਜਾਵੇਗਾ ਨਹੀਂ ਬਿਲਕੁਲ ਸੁੱਚ ਪਵਿੱਤਰਤਾ ਦੇ ਨਾਲ ਪ੍ਰਸ਼ਾਦਾ ਬਣਾ ਕੇ ਛਕਾਵਾਂਗੇ ਉਹ ਤੁਸੀਂ ਛਕ ਲਿਆ ਜੀ ਮਹਾਰਾਜ ਕਹਿੰਦੇ ਠੀਕ ਭਾਈ ਜ਼ਰੂਰ ਛਕਾਂਗੇ ਤੁਹਾਡੇ ਕੋਲੋਂ ਚਲੇ ਗਏ ਪ੍ਰਸ਼ਾਦਾ ਤਿਆਰ ਕੀਤਾ ਆ ਜਾਓ ਛਕ ਲਵੋ ਜਦੋਂ ਮਹਾਰਾਜ ਗਏ ਕਹਿੰਦੇ ਪੰਡਤੋ ਇਹ ਤੇ ਪਿੱਟਿਆ ਹੋਇਆ ਇਹ ਨਹੀਂ ਅਸੀਂ ਛਕ ਸਕਦੇ ਮਹਾਰਾਜ ਬਿਲਕੁਲ ਨਹੀਂ ਪਿੱਟਿਆ ਤੁਸੀਂ ਕਿਵੇਂ ਕਹਿ ਸਕਦੇ ਜੀ ਇਹ ਪਿੱਟਿਆ ਕਹਿੰਦੇ ਪਿੱਟਿਆ ਹੈ ਭਾਈ ਇਹਦੇ ਤੇ ਸ਼ੂਦਰਾਂ ਦੀ ਨਜ਼ਰ ਪੈ ਗਈ ਸ਼ੂਦਰਾਂ ਦੀ ਉਸ ਸਮੇਂ ਪੰਡਿਤ ਕਹਿਣ ਲੱਗੇ ਮਹਾਰਾਜ ਤੁਹਾਨੂੰ ਭੁਲੇਖਾ ਲੱਗਦਾ ਅਸੀਂ ਬੜਾ ਯਤਨ ਕੀਤਾ ਕੋਈ ਸ਼ੂਦਰ ਲਾਗੂ ਦੀ ਨਹੀਂ ਲੰਘਿਆ ਕਹਿਣ ਲੱਗੇ ਸ਼ੂਦਰ ਮੰਨਦੇ ਕਿਹਨੂੰ ਜੇ ਤੁਸੀਂ ਇਹ ਪੰਡਿਤ ਕਹਿੰਦੇ ਜੀ ਵੇਖੋ ਜਿਹੜੇ ਮਰਾਸੀਆਂ ਦੀ ਜਾਤ ਵਿੱਚੋਂ ਹੋਣ ਉਹਨਾਂ ਨੂੰ ਵੀ ਮੰਨਦੇ ਹਾਂ ਫਿਰ ਇਸੇ ਤਰੀਕੇ ਦੇ ਨਾਲ ਚੰਡਾਲਾਂ ਨੂੰ ਮੰਨਦੇ ਹਾਂ ਕਸਾਈਆਂ ਨੂੰ ਮੰਨਦੇ ਹਾਂ ਜਿਹੜੇ ਸਾਰੀ ਦੁਨੀਆਂ ਦਾ ਗੰਢ ਚੁੱਕਣ ਵਾਲੇ ਸਿਰ ਤੇ ਵਿਸ਼ਟਾ ਚੁੱਕਣ ਵਾਲੇ ਜਿਨ੍ਹਾਂ ਨੂੰ ਚੂੜੇ ਕਹਿੰਦੇ ਨੇ ਉਹਨਾਂ ਦਾ ਅਸੀਂ ਮਹਾਰਾਜ ਇਹ ਮੰਨਦੇ ਹਾਂ ਕਿ ਇਹ ਸਾਰੇ ਸ਼ੂਦਰ ਨੇ ਗੁਰਦੇਵ ਕਹਿੰਦੇ ਇਹ ਤੇ ਸਾਰਿਆਂ ਦੀਆਂ ਧਰਮ ਪਤਨੀਆਂ ਤੁਹਾਡੇ ਨਾਲ ਆਈਆਂ ਪੰਡਿਤ ਤੁਸੀਂ ਵੇਖਿਆ ਨੀ ਕਹਿੰਦੇ ਨਹੀਂ ਜੀ ਤੁਸੀਂ ਦੱਸੋ ਕਦੋਂ ਆਈਆਂ ਸੀ ਗੁਰਦੇਵ ਕਹਿਣ ਲੱਗੇ ਕਬੁੱਧ ਡੋਮਣੀ ਕੁਦਇਆ ਕਸੈਣ ਪਰਨੰਦਾ ਕਰਚੂੜੀ ਮੁੱਠੀ ਕ੍ਰੋਧ ਚੰਡਾਲ ਕਾਲੀ ਕਾਢੀ ਕਿਆ ਥੀਏ ਜਾਂ ਚਾਰੇ ਬੈਠੀਆਂ ਨਾਲ ਉਹ ਪੰਡਿਤੋ ਜਦੋਂ ਆਏ ਜੇ ਤੁਹਾਡੀ ਜਿਹੜੀ ਕਬੁੱਧ ਹੈ ਖੋਟੀ ਬੁੱਧੀ ਹੈ ਆਪਣੇ ਆਪ ਨੂੰ ਵੱਡੇ ਤੇ ਦੂਸਰਿਆਂ ਨੂੰ ਨੀਵੇਂ ਦੱਸਣਾ ਇਹ ਜਿਹੜੀ ਖੋਟੀ ਬੁੱਧੀ ਹੈ ਇਹ ਕਬੁੱਧ ਡੋਮਣੀ ਤੇ ਮਰਾਸਮ ਤੁਹਾਡੇ ਅੰਦਰ ਮਰਾਸੀ ਦੀ ਘਰਵਾਲੀ ਬੈਠੀ ਹੋਈ ਨਹੀਂ ਚਾਹੀਦਾ ਸੀ ਪੜ੍ਹਦੇ ਸੀ ਜੇ ਚਾਰ ਅੱਖਰ ਤੇ ਤੁਹਾਨੂੰ ਇਹ ਯਤਨ ਕਰਨਾ ਚਾਹੀਦਾ ਸੀ ਕਿ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਣ ਦੋ ਸਾਰਿਆਂ ਨੂੰ ਇੱਕੋ ਜਿਹੇ ਸਮਝਦੇ ਤੁਸੀਂ ਤੇ ਵੰਡਾ ਪਾ ਕੇ ਬੈਠਦੇ ਇਹ ਭੈੜੀ ਬੁੱਧੀ ਜਿਹੜੀ ਹੈ ਇਹ ਡੂਮਣੀ ਮਰਾਸਣ ਦੀ ਨਹੀਂ ਆਈ ਫਿਰ ਕਦਇਆ ਜਿਹੜੀ ਖੋਟੀ ਦਿਆ ਕਰਦੇ ਜੇ ਜੀਵਾਂ ਨੂੰ ਮਾਰ ਮਾਰ ਕਰਕੇ ਤੇ ਕਹਿੰਦੇ ਅਸੀਂ ਬਲੀ ਦੇ ਰਹੇ ਹਾਂ ਇਹੋ ਜਿਹੀਆਂ ਬਲੀਆਂ ਦੇਣ ਵਾਲੀ ਖੋਟੀ ਦਇਆ ਤੇਰਾ ਭਲਾ ਹੋ ਜਾਵੇਗਾ ਤੂੰ ਫਲਾਣੇ ਦੀ ਬਲੀ ਦੇ ਦੇ ਇੱਕ ਨੂੰ ਬਚਾਉਣ ਵਾਸਤੇ ਦੂਸਰੇ ਦੀ ਜਾਨ ਦਿਵਾਉਂਦੇ ਜੇ ਇਹ ਖੋਟੀ ਦਇਆ ਹੈ ਖੋਟੀ ਦਇਆ ਇਹ ਜਿਹੜੀ ਖੋਟੀ ਦਇਆ ਹੈ ਇਹ ਭਾਈ ਕਸਾਈ ਦੀ ਘਰਵਾਲੀ ਹੈ ਕਬੁੱਧ ਡੂਮਣੀ ਕਦਇਆ ਕਸਾਇਣ ਤੇ ਕਸਾਈ ਦੀ ਘਰਵਾਲੀ ਤੁਹਾਡੇ ਅੰਦਰ ਬੈਠੀ ਹੋਈ ਹੈ ਫਿਰ ਇਸੇ ਤਰੀਕੇ ਦੇ ਨਾਲ ਪਰ ਨੰਦਾ ਘਟਕੂ ਹੋਰੀ ਕੀ ਕਹਿੰਦੇ ਜੇ ਗੰਦਗੀ ਚੁੱਕਣ ਵਾਲਿਆਂ ਨੂੰ ਚੂੜੇ ਕਹਿੰਦੇ ਜੇ ਨਹੀਂ ਭਾਈ ਉਹ ਤੇ ਪਰਮੇਸ਼ਰ ਦੇ ਪਿਆਰੇ ਹੋ ਸਕਦੇ ਸਾਰਿਆਂ ਦੀ ਸੇਵਾ ਕਰਨ ਵਾਲੇ ਜਿਹੜੀ ਪਰਾਈ ਨਿੰਦਿਆ ਆਪਣੀ ਜ਼ਬਾਨ ਨਾਲ ਸਾਰਿਆਂ ਦਾ ਹੀ ਗੰਦ ਚੱਟੀ ਜਾਂਦਾ ਨਾ ਜਿਹੜਾ ਤੂੰ ਪੰਡਤਾ ਸਾਰਿਆਂ ਨੂੰ ਮਾੜਾ ਕਹਿੰਦਾ ਇਹ ਜਿਹੜੀ ਨਿੰਦਿਆ ਇਹ ਜਿਹੜੀ ਗੰਦਗੀ ਚੁੱਕੀ ਹੋਈ ਹੈ ਨਾ ਇਹ ਅਸਲ ਵਿੱਚ ਉਹ ਚੂੜੇ ਦੀ ਘਰਵਾਲੀ ਚੂੜੀ ਤੇਰੇ ਅੰਦਰ ਬੈਠੀ ਹੋਈ ਹੈ ਕਬੁੱਧ ਡੋਮਣੀ ਕਦਇਆ ਕਸੈਣ ਪਰ ਨੰਦਾ ਕਟਕੂੜੀ ਮੁੱਠੀ ਕ੍ਰੋਧ ਚੰਡਾਲ ਤੇ ਜਿਹੜਾ ਲੁੱਟਦਾ ਫਿਰਦਾ ਹੈ ਕਿ ਰਾਹੂ ਕੇਤੂ ਦਾਇਰ ਹਮਾਰੇ ਸਾੜ ਸਤੀ ਹੈ ਖੇਤੇ ਪੱਤਰੀ ਹਮਾਰੀ ਬੜੀ ਸ਼ਿਕਾਰਨ ਮਾਰ ਲਿਆ ਵੇ ਛੇਤੀ ਇਹ ਜਿਹੜੀ ਚੰਡਾਲ ਦੇ ਘਰ ਵਾਲੀ ਚੰਡਾਲਣੀ ਤੇਰੇ ਅੰਦਰ ਜਿਹੜਾ ਲੋਕਾਂ ਨੂੰ ਲੁੱਟਦਾ ਫਿਰਦਾ ਪ੍ਰਚਾਰ ਕੇ ਇਹ ਬੈਠੀਆਂ ਹੋਈਆਂ ਨਾ ਪੰਡਿਤ ਜੀ ਇਹ ਸਾਰੀਆਂ ਨਾਲ ਆਈਆਂ ਨਾ ਕਹਿੰਦੇ ਹਾਂ ਜੀ ਬਿਲਕੁਲ ਨਾਲ ਆਈਆਂ ਤੁਸੀਂ ਸੱਤ ਬਚਨ ਕਹਿੰਦੇ ਫਿਰ ਕਹਿੰਦੇ ਪਿੱਟਿਆ ਗਿਆ ਨਾ ਤੁਹਾਡਾ ਅੰਨ ਸਾਰੇ ਦਾ ਸਾਰਾ ਕਹਿੰਦੇ ਹਾਂ ਮਹਾਰਾਜ ਹਾਂ ਪਿੱਟਿਆ ਹੀ ਗਿਆ ਇਹ ਸਾਰੇ ਇਸ ਕਰਕੇ ਕਹਿੰਦੇ ਤੁਹਾਨੂੰ ਭਾਈ ਹੁਣ ਖਰੇ ਨਹੀਂ ਕਿਹਾ ਜਾ ਸਕਦਾ ਹਾਂ ਜੇ ਵਿੱਚ ਭਗਤੀ ਰੂਪੀ ਮਹਿਤ ਹੁੰਦੇ ਜੇ ਤਾਂ ਸਾਰੇ ਪਖੰਡ ਤੁਸੀਂ ਨਾ ਕਰਦੇ ਤੇ ਫਿਰ ਮਿੱਤਰੋ ਸਾਰਿਆਂ ਨੇ ਤੁਹਾਨੂੰ ਖਰੇ ਬ੍ਰਾਹਮਣ ਗਿਆਨੀ ਕਹਿਣਾ ਸੀ ਬ੍ਰਹਮ ਬਿੰਬੇ ਤਿਸਦਾ ਬ੍ਰਹਮਤ ਰਹੇ ਇਸੇ ਵੀ ਗੁਰਦੇਵ ਸਾਡੇ ਤੇ ਕਿਰਪਾ ਕਰਦੇ ਨੇ ਭਾਈ ਵੇਖ ਵਿਚਾਰ ਕਰਕੇ ਜੇ ਪਰਮੇਸ਼ਰ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਹੋਣਾ ਹੈ ਤੇ ਭਗਤੀ ਰੂਪੀ ਚਾਂਦੀ ਜ਼ਰੂਰ ਹੋਵੇ ਤਾਂ ਹੀ ਸਾਰੇ ਖਰਾ ਖਰਾ ਕਹਿਣਗੇ ਬਸਰਾਮ ਦੇ ਤੇ ਬਖਸ਼ਿਸ਼ ਕਰਦੇ ਹਨ ਕਾਜੀ ਬੋਲ ਪਿਆ ਮਹਾਰਾਜ ਸਾਡੇ ਬਾਬਤ ਕੀ ਹੈ ਕਹਿੰਦੇ ਹੇ ਕਾਜੀ ਇੱਥੇ ਕਾਦੀ ਸ਼ਬਦ ਗੁਰਦੇਵ ਨੇ ਵਰਤਿਆ ਹੈ ਅਰਬੀ ਭਾਸ਼ਾ ਵਿੱਚ ਕਾਜੀ ਨੂੰ ਕਾਦੀ ਹੀ ਕਹਿੰਦੇ ਹਨ ਉਹ ਗੁਰਦੇਵ ਸਤਿਗੁਰੂ ਸਾਹਿਬ ਜੀ ਕਹਿੰਦੇ ਉਹ ਕਾਜੇ ਕੂੜ ਬੋਲ ਕਰਕੇ ਲੋਕਾਂ ਦੇ ਮਲ ਜਿਹੜਾ ਹੈ ਇਹ ਮੈਲ ਖਾ ਰਿਹਾ ਝੂਠ ਬੋਲੀ ਜਾਂਦਾ ਝੂਠ ਜਿਵੇਂ ਆਉਂਦੀ ਹੈ ਨਾ ਕਥਾ ਕਿ ਬਲਦ ਭਿੜ ਪਏ ਤੇਲੀ ਦਾ ਤੇ ਕਾਜੀ ਦਾ ਤੇ ਇੱਕ ਬਲਦ ਨੇ ਦੂਸਰੇ ਬਲਦ ਦੀ ਕਈਆਂ ਵਿਦਵਾਨਾਂ ਨੇ ਕਿਹਾ ਕਿ ਲੱਤ ਤੋੜਤੀ ਕਿਸੇ ਨੇ ਦੱਸਿਆ ਹੈ ਕਿ ਨਹੀਂ ਉਹਨੂੰ ਮਾਰ ਹੀ ਦਿੱਤਾ ਕਹਿੰਦੇ ਜੀ ਉਹ ਜਿਹੜਾ ਤੇਲੀ ਸੀ ਉਹ ਭੱਜਾ ਭੱਜਾ ਕਾਜੀ ਦੇ ਪਾਸ ਆਇਆ ਕਾਜੀ ਸਾਹਿਬ ਜੇ ਕਿਤੇ ਬਲਦ ਆਪਸ ਵਿੱਚ ਭਿੜ ਪੈਣ ਤੇ ਫਿਰ ਕੋਈ ਡੰਨ ਹੁੰਦਾ ਕਹਿੰਦੇ ਨਹੀਂ ਬੇਜ਼ਬਾਨਿਆਂ ਨੂੰ ਕਿਹੜਾ ਬਲਦਾਂ ਨੂੰ ਕਿਸੇ ਨੇ ਸਿਖਾਇਆ ਹੋਇਆ ਕੋਈ ਡੰਨ ਨਹੀਂ। ਇੰਨੇ ਚਿਰ ਨੂੰ ਕਾਲੀ ਦਾ ਮੁੰਡਾ ਆ ਗਿਆ, ਕਹਿਣ ਲੱਗਾ ਪਿਤਾ ਜੀ ਆਪਣਾ ਬਾਲਦ ਤੇਲੀ ਦੇ ਬਾਲਦ ਨੇ ਮਾਰ ਦਿੱਤਾ। ਕਹਿੰਦਾ ਛੇਤੀ ਦੇ ਨੇ ਤੇਲੀ ਦੂਰ ਨਾ ਚਲਿਆ ਜਾਵੇ, ਆਵਾਜ਼ ਮਾਰ ਕੇ ਲਿਆ, ਆਵਾਜ਼ ਮਾਰ ਕੇ ਲਿਆਂਦੇ। ਉਸ ਸਮੇਂ ਕਹਿਣ ਲੱਗਾ ਜਾ ਵੇ ਕਾਕਾ ਅੰਦਰ ਲਾਲ ਕਿਤਾਬ ਫੜ ਕੇ ਲਿਆ, ਦੋ ਕੁ ਪੰਨੇ ਐਣੂ ਥੱਲੇ, ਦੋ ਕੁ ਐਣੂ ਥੱਲੇ। ਕਹਿਣ ਲੱਗਾ ਵੇਖੋ ਜੀ ਲਿਖਿਆ ਹੋਇਆ ਹੈ ਤੇਲੀ ਬਲਦ ਪੜਾਇਆ ਕਿਉਂ। ਸੋ ਇਸੇ ਤਰੀਕੇ ਦੇ ਨਾਲ ਖਲ ਖਵਾਏ ਪੀਆ ਮਸਤੰਡ, ਬਲਦ ਦਾ ਬਲਦ ਤੇ 50 ਰੁਪਏ ਦਾ। ਕਹਿੰਦਾ ਬਲਦ ਦਾ ਬਲਦ ਮੇਰੇ ਕੱਲੇ ਤੇ ਬਣ ਜਾ ਤੇ ਪੜਾਉਣ ਦਾ ਦੋ, ਇਹਨੂੰ ਪੜਵਾ ਕੇ ਤੇ ਮਾਰਨ ਦਾ ਦੋਸ਼ ਇਹ ਹੈ ਕਿ 50 ਰੁਪਏ ਨਾਲ ਮੈਨੂੰ ਦੇ ਕੇ ਜਾ। ਇਹੋ ਜਿਹਾ ਸੁਭਾਅ ਜਿਹੜਾ ਤੂੰ ਬਣਾਇਆ ਹੋਇਆ, ਝੂਠ ਬੋਲਣ ਵਾਲਾ ਤੇ ਮਲ ਖਾ ਰਿਹਾ ਹੈ ਮੈਲ। ਬ੍ਰਾਹਮਣਾ ਨਾਲੇ ਭੁਜੀਆਂ ਨੂੰ ਮਾਰੀ ਜਾਣਾ ਹੈ ਤੇ ਨਾਲੇ ਗੰਗਾ ਤੇ ਇਸ਼ਨਾਨ ਕਰੀ ਜਾਣਾ, ਦੋਵੇਂ ਗਲਤ ਨਹੀਂ ਬਣਨੀਆਂ, ਦੋਵੇਂ ਬਾਤਾਂ ਨਹੀਂ ਬਣਨੀਆਂ। ਵੇਖ ਵਿਚਾਰ ਕਰ, ਨਾਲੇ ਤੇ ਗੀਤਾ ਦੀਆਂ ਆਇਤਾਂ ਪੜ੍ਹੀ ਜਾਣਾ ਜ਼ਬਾਨ ਤੋਂ, ਨਾਲੇ ਗੀਤਾ ਦੇ ਸਰੂਪ ਉਚਾਰੀ ਜਾਣਾ ਹੈ ਤੇ ਨਾਲੇ ਮੱਛੀਆਂ ਜਲ ਤੋਰੀਆਂ ਕਹਿ ਕਹਿ ਕੇ ਖਾਈ ਜਾਣਾ। ਇਹ ਤੈਨੂੰ ਵਿਚਾਰ ਕਰਨੀ ਪਵੇਗੀ, ਪਰਮੇਸ਼ਰ ਦੇ ਦਰ ਤੇ ਇਹਦਾ ਲੇਖਾ ਤੈਨੂੰ ਜ਼ਰੂਰ ਦੇਣਾ ਪਵੇਗਾ, ਜ਼ਰੂਰ ਬਾ ਜ਼ਰੂਰ। ਕਹਿੰਦੇ ਨਹਾਉਣ ਦੇ ਨਾਲ ਜੇ ਭਾਈ ਜਲ ਕੇ ਮੱਜਣ ਜੇ ਗਤ ਹੋਵੇ, ਨਿਤ ਨਿਤ ਮੇਡ ਕਨਾਰੇ। ਜੇ ਗੰਗਾ ਤੇ ਨਹਾਉਣ ਦੇ ਨਾਲ ਹੀ ਪਵਿੱਤਰਤਾ ਹੋ ਜਾਂਦੀ, ਮੁਕਤ ਹੋ ਜਾਂਦਾ, ਤੇ ਫਿਰ ਜਿੰਨੇ ਗੰਗਾ ਚ ਰਹਿਣ ਵਾਲੇ ਡੱਡੂ, ਜਿੰਨੀਆਂ ਮੱਛੀਆਂ, ਜਿੰਨੇ ਇਸ ਤਰੀਕੇ ਨਾਲ ਮਗਰਮੱਛ, ਸਾਰੇ ਮੁਕਤ ਹੋ ਜਾਂਦੇ। ਇਸ ਕਰਕੇ ਵਿਚਾਰ ਕਰਕੇ ਵੇਖ, ਜੇ ਜੀਵ ਹੱਤਿਆ ਤੂੰ ਤਿਆਗੀ ਨਹੀਂ ਤੇ ਫਿਰ ਮੁਕਤੀ ਦਾ ਕਾਰਨ ਨਹੀਂ ਬਣੇਗਾ। ਜੋਗੀ ਜਿਹੜੇ ਨੇ ਕਹਿੰਦੇ ਇੰਨੇ ਅੰਧੇ ਹੋਏ ਨੇ, ਪਰਮੇਸ਼ਰ ਵਾਹਿਗੁਰੂ ਨੂੰ ਮਿਲਣੇ ਦੀ ਜੁਗਤੀ ਨਹੀਂ ਜਾਣਦੇ। ਹਾਂ, ਹੋਰ ਚੀਜ਼ਾਂ ਤੇ ਸਾਰੀਆਂ ਸਿੱਖ ਲਈਆਂ। ਜੋਗੀ ਦਾ ਅਰਥ ਸੀ ਜਿਹੜਾ ਜੁੜਿਆ ਹੋਵੇ, ਜਿਹੜਾ ਯੋਗ ਜਾਣਦਾ ਹੋਵੇ, ਜਿਹਨੂੰ ਢੰਗ ਹੋਵੇ, ਜੁਗਤੀ ਹੋਵੇ ਪਰਮੇਸ਼ਰ ਨਾਲ ਜੋੜ ਦੇਣ ਦੀ, ਤੇ ਪਹਿਲਾਂ ਆਪ ਜੁੜਿਆ ਹੋਵੇ। ਮਹਾਰਾਜ ਕਹਿੰਦੇ ਉਹ ਵੀ ਇਹ ਜੁਗਤੀ ਜਾਣਦਾ ਨਹੀਂ ਹੈ। ਤਿੰਨੇ ਦੇ ਤਿੰਨੇ ਜਿਹੜੇ ਨੇ ਉਜਾੜੇ ਦਾ ਹੀ ਕਾਰਨ ਹਨ, ਉਜਾੜੇ ਦਾ ਜੀਵਨ ਦਾ ਉਜਾੜਾ ਹੀ ਕਰਨ ਵਾਲੇ ਨੇ। ਚਾਹੀਦਾ ਤੇ ਇਹ ਸੀ ਕਿ ਉਜਾੜੇ ਦਾ ਬੰਧ ਬਣਦੇ। ਬੰਧ ਨਾਮ ਹੁੰਦਾ ਬੰਧਨ, ਭਾਵ ਬੰਨ੍ਹ ਦਿੰਦੇ। ਜਿਹੜਾ ਉਜਾੜ ਵੱਲ ਜੀਵ ਜਾ ਰਿਹਾ ਸੀ ਨਾ, ਕਰਮ ਕਾਂਡਾਂ ਵਿੱਚ ਫਸ ਕਰਕੇ, ਸੋ ਵਿਸ਼ਿਆਂ ਵਿਕਾਰਾਂ ਚ ਫਸ ਕਰਕੇ, ਇਹ ਸੰਸਾਰ ਦੇ ਵਿੱਚ ਜਿਹੜੇ ਜੀਵ ਉਜੜਨ ਵਾਲੇ ਪਾਸੇ ਨੂੰ ਜਾ ਰਹੇ ਸਨ, ਚਾਹੀਦੇ ਤਾਂ ਇਹ ਸੀ ਕਿ ਕਾਜੀ, ਬ੍ਰਾਹਮਣ ਤੇ ਜੋਗੀ ਤਿੰਨੇ ਦੇ ਤਿੰਨੇ ਅੱਗੇ ਬੰਨ ਬਣ ਕੇ ਤੇ ਖਲੋ ਜਾਂਦੇ, ਬੰਨਾ ਬਣ ਜਾਂਦੇ, ਅਗਾਹ ਨਾ ਜਾਣ ਦਿੰਦੇ ਜੀਵਾਂ। ਪਰ ਮਹਾਰਾਜ ਕਹਿੰਦੇ ਇਹ ਤਿੰਨੇ ਦੇ ਤਿੰਨੇ ਧਰਮ ਨੂੰ ਤਿਆਗ ਕਰਕੇ ਪਖੰਡਾਂ ਵਿੱਚ ਲੱਗੇ ਹੋਣੇ ਤੇ ਤਿੰਨੇ ਉਜਾੜੇ ਦਾ ਹੀ ਬੰਧ ਬੰਧਨ ਬਣੇ ਹੋਏ ਨੇ। ਜਿਹਦੇ ਨਾਲ ਵੀ ਜੁੜ ਜਾਈਏ, ਉਜਾੜੇ ਵਾਲੇ ਪਾਸੇ ਨੂੰ ਖੜ ਰਿਹਾ ਹੈ ਜੇ। ਬੇਨਤੀ ਕੀਤੀ, ਮਹਾਰਾਜ ਫਿਰ ਸਾਨੂੰ ਦੱਸ ਤੇ ਦੇਵੋ ਕਿ ਅਸੀਂ ਜੋਗੀ ਕਿਵੇਂ ਬਣੀਏ, ਅਸੀਂ ਬ੍ਰਾਹਮਣ ਕਿਵੇਂ ਬਣੀਏ, ਅਸੀਂ ਕਾਜੀ ਕਿਵੇਂ ਬਣੀਏ। ਮਹਾਰਾਜ ਠੀਕ ਹੈ, ਸਾਡੇ ਚ ਇਹ ਔਗਣ ਹੈ ਨੀ ਗੁਰਦੇਵ, ਗੁਰੂ ਨਾਨਕ ਦੇਵ ਸਾਹਿਬ ਜੀ, ਪਰ ਆਪ ਕਿਰਪਾ ਕਰਨ ਵਾਲੇ ਹੋ, ਸਾਨੂੰ ਦੱਸੋ। ਇਸੇ ਤਰੀਕੇ ਨਾਲ ਅਸੀਂ ਵੀ ਬੇਨਤੀ ਕਰੀਏ ਸਤਿਗੁਰੂ ਸਾਹਿਬ ਜੀ, ਅਸੀਂ ਵੀ ਇਹ ਬਣਨਾ ਚਾਹੁੰਦੇ ਹਾਂ, ਅਸੀਂ ਵੀ ਚਾਹੁੰਦੇ ਆਪ ਜੀ ਨਾਲ ਜੋਗੀ ਜੁੜ ਜਾਈਏ। ਗੁਰਦੇਵ, ਅਸੀਂ ਵੀ ਚਾਹੁੰਦੇ ਹਾਂ ਸਾਨੂੰ ਵੀ ਕੋਈ ਬ੍ਰਾਹਮਣ ਬ੍ਰਹਮ ਗਿਆਨੀ ਕਵੇ, ਇਹ ਵੀ ਸਾਡਾ ਸੁਭਾਅ ਹੈ। ਸਾਨੂੰ ਵੀ ਕੋਈ ਕਾਜੀ ਉੱਚਾ, ਸਾਨੂੰ ਵੀ ਕੋਈ ਕਵੇ ਵੱਡਾ, ਸਾਡੇ ਕੋਲ ਵੀ ਆਣ ਕੇ ਪੁੱਛੇ, ਮਹਾਰਾਜ ਸਾਨੂੰ ਦੱਸੋ ਅਸੀਂ ਕੀ ਕਰੀਏ। ਗੁਰਦੇਵ ਕਹਿੰਦੇ ਸੋ ਜੋਗੀ ਜੋ ਜੁਗਤ ਪਛਾਣ। ਭਾਈ, ਜੋਗੀ ਉਹ ਹੈ ਜਿਹੜਾ ਜੁਗਤੀ ਪਛਾਣ ਜਾਵੇ ਪਰਮੇਸ਼ਰ ਵਾਹਿਗੁਰੂ ਦੇ ਮਿਲਾਪੀ ਹੋਣ ਦੀ, ਜਿਹਨੂੰ ਇਹ ਜੁਗਤੀ ਆ ਜਾਵੇ ਕਿ ਪਰਮੇਸ਼ਰ ਵਾਹਿਗੁਰੂ ਦਾ ਮਿਲਾਪ ਕਿਵੇਂ ਹੋਣਾ। ਪ੍ਰੇਮਾ ਭਗਤੀ ਦੁਆਰਾ ਹੀ ਮਿਲਿਆ ਜਾ ਸਕਦਾ, ਹੋਰ ਕੋਈ ਕਾਰਨ ਨਹੀਂ। ਸਾਧ ਸੰਗਤ ਰੂਪੀ ਦਾਰੀ ਇੱਕ ਇਹੋ ਜਿਹਾ ਜਿਹਦੇ ਦੁਆਰਾ ਪਰਮੇਸ਼ਰ ਵਾਹਿਗੁਰੂ ਦੇ ਮਿਲਾਪੀ ਹੋ ਸਕੇਗਾ। ਪਰਮੇਸ਼ਰ ਵਾਹਿਗੁਰੂ ਦੀ ਜੇ ਭਗਤੀ ਨਹੀਂ ਕੀਤੀ ਤੇ ਫਿਰ ਭਾਈ ਜਿੰਨੇ ਮਰਜ਼ੀ ਵੀ ਅਨੇਕਾਂ ਯਤਨ ਕਰੇ ਜਾਈਏ, ਕਦੀ ਵਾਸਤੇ ਵੀ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ। ਮਹਾਰਾਜ ਕਹਿੰਦੇ ਜੋਗੀ ਵੀ ਉਹ ਹੈ ਜਿਹਨੂੰ ਇਹ ਜੁਗਤੀ ਆ ਗਈ, ਜਿਹਨੂੰ ਜੁਗਤੀ ਨਹੀਂ ਆਈ ਉਹ ਭਾਈ ਜੋਗੀ ਨਹੀਂ ਕਿਹਾ ਜਾ ਸਕਦਾ। ਜਿਵੇਂ ਜਿਸ ਸਮੇਂ ਸੁਮੇਰ ਪਰਬਤ ਤੇ ਮੇਰੇ ਕਿਰਪਾਲੂ ਜੀ ਗਏ ਨੇ, ਬੜੇ ਜੋਗੀਆਂ ਨੇ ਆਣ ਕਰਕੇ ਆਪਣੇ ਸ਼ੰਕੇ ਕੀਤੇ, ਸਿੱਧ ਗੋਸ਼ਟ ਦੇ ਵਿੱਚ ਸਾਰੇ ਸ਼ੰਕੇ ਨੇ। ਇਸੇ ਤਰੀਕੇ ਦੇ ਨਾਲ ਜਿਹੜੇ ਪਾਵਨ ਗੁਰਬਾਣੀ ਸ੍ਰੀ ਜਪਜੀਤ ਸਾਹਿਬ ਜੀ ਦੇ ਵਿੱਚ ਵੀ ਇਹ ਸਿੱਧਾਂ ਨੂੰ ਸਤਿਗੁਰੂ ਸਾਹਿਬ ਜੀ ਨੇ ਜਵਾਬ ਦਿੱਤੇ ਨੇ, ਉਹ ਸਾਰੇ ਜਿਹੜੇ ਆਪਾਂ ਪੜ੍ਹਦੇ, ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੇ ਬਤੂਤ, ਕੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗ ਜਮਾਤੀ ਮਨ ਜੀਤੇ ਜਗਜੀਤ, ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਬੇਸ। ਇਹ ਸਾਰੇ ਇਹਨਾਂ ਦੇ ਸ਼ੰਕਿਆਂ ਦੇ ਜਵਾਬ ਹੀ ਗੁਰੂ ਦੇਵ ਜੀ ਨੇ ਦਿੱਤੇ ਸਨ। ਜਿਸ ਸਮੇਂ ਇਹ ਸਾਰੇ ਸ਼ੰਕਿਆਂ ਦੇ ਜਵਾਬ ਸਤਿਗੁਰੂ ਸਾਹਿਬ ਜੀ ਨੇ ਦਿੱਤੇ, ਉਦੋਂ ਬਾਬਾ ਮਰਦਾਨਾ ਜੀ ਨੇ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਚ ਬੇਨਤੀ ਕੀਤੀ ਸੀ, ਗੁਰਦੇਵ ਇਹਨਾਂ ਦੇ ਮਨ ਚ ਇੰਨੇ ਸ਼ੰਕੇ ਕਿਉਂ ਨੇ। ਕਿਰਪਾਲੂ ਜੀ ਨੇ ਉਸ ਸਮੇਂ ਬਚਨ ਕਰੇ ਸਨ ਕਿ ਭਾਈ ਮਰਦਾਨਾ ਜੀ ਉਹ ਸਿੱਖ ਨਹੀਂ ਜਿਹਦੇ ਚਿੱਤ ਚ ਸ਼ੰਕਾ ਨਾ ਹੋਵੇ, ਪਰ ਉਹ ਗੁਰੂ ਨਹੀਂ ਜਿਹੜਾ ਸ਼ੰਕਾ ਨਿਵਰਤ ਨਾ ਕਰ ਸਕਦਾ ਹੋਵੇ। ਇਹਨਾਂ ਦੇ ਗੁਰੂ ਵਿੱਚ ਕੋਈ ਜ਼ਰੂਰ ਕਮੀ ਨਹੀਂ ਹੋਵੇਗੀ, ਕੋਈ ਜੀਵਨ ਦੀ ਇਹਨਾਂ ਨੂੰ ਕੇਵਲ ਤੇ ਕੇਵਲ ਸਰੀਰ ਨੂੰ ਲੰਮਾ ਰੱਖਣਾ ਤੇ ਸਿਖਾ ਦਿੱਤਾ, ਪਰ ਇਹ ਸਰੀਰ ਦੁਆਰਾ ਪਰਮੇਸ਼ਰ ਨੂੰ ਮਿਲ ਕਰਕੇ ਭਗਤੀ ਕਰਕੇ ਇਸ ਸੰਸਾਰ ਤੋਂ ਪਾਰ ਉਤਰਨ ਦਾ ਢੰਗ ਨਹੀਂ ਸਿਖਾਇਆ। ਮਹਾਰਾਜ ਫਿਰ ਠੀਕ ਹੈ, ਤੁਸੀਂ ਸਾਡੇ ਤੇ ਬੜੀ ਕਿਰਪਾ ਕੀਤੀ, ਪਰ ਮੇਰੇ ਮਨ ਦਾ ਸ਼ੰਕਾ ਉਹ ਵੀ ਨਿਵਰਤ ਕਰ ਦਵੋ। ਮਹਾਰਾਜ ਤੁਸੀਂ ਕਹਿੰਦੇ ਜੇ ਭਗਤੀ ਕਰੋ, ਕਲਯੁਗ ਦੇ ਵਿੱਚ ਭਗਤੀ ਹੈ, ਪਰ ਇਸੇ ਤਰੀਕੇ ਦੇ ਨਾਲ ਸਤਯੁਗ ਦੇ ਵਿੱਚ ਯੋਗਾ ਅਭਿਆਸ ਕਰਦੇ ਸਨ, ਤ੍ਰੇਤੇ ਦੇ ਵਿੱਚ ਜੱਗ ਕਰਦੇ ਸਨ, ਦੁਆਪਰ ਦੇ ਵਿੱਚ ਪੂਜਾ ਕਰਦੇ ਸਨ, ਮਹਾਰਾਜ ਕਾਰਨ ਕੀ? ਗੁਰਦੇਵ ਕਹਿੰਦੇ ਦਾ ਕਾਰਨ ਹੈ ਕਿ ਉਦੋਂ ਆਜੂ ਲੰਮੀ ਹੈ, ਕੋਈ ਬਲ ਵਾਲੇ ਨੇ, ਕੋਈ ਬੜੇ ਜ਼ਿਆਦਾ ਧਨ ਵਾਲੇ ਨੇ, ਪਰ ਕਲਯੁਗ ਦੇ ਵਿੱਚ ਭਾਈ ਸਾਰਿਆਂ ਨੂੰ ਜੇ ਯੋਗਾ ਅਭਿਆਸ ਕਰਾਇਆ ਤਾਂ ਵੀ ਨਾਮ ਜਪਾਇਆ, ਜੇ ਇਸੇ ਤਰੀਕੇ ਦੇ ਨਾਲ ਜੱਗ ਕਰਵਾਏ ਤਾਂ ਵੀ ਭਗਤੀ ਕਰਾਈ, ਜੇ ਪੂਜਾ ਕਰਵਾਈ ਤਾਂ ਵੀ ਭਗਤੀ ਕਰਾਈ, ਹੁਣ ਉਮਰ ਵੀ ਘੱਟ, ਨਾ ਸਰੀਰਕ ਬਲ ਜ਼ਿਆਦਾ, ਨਾ ਕੋਲ ਧਨ ਜ਼ਿਆਦਾ, ਇਸ ਕਰਕੇ ਹੁਣ ਇਹ ਉਪਦੇਸ਼ ਹੀ ਦ੍ਰਿੜ ਕਰਵਾ ਦਿੱਤਾ, ਸਤਯੁਗ ਸਤ ਪੇਤਾ ਜਗੀ ਦੁਆਪਰ ਪੂਜਾ ਚਾਰ ਤੀਨ ਯੋਗੋ ਤਿੰਨੋਂ ਦ੍ਰਿੜ ਕਲ ਕੇਵਲ ਨਾਮ ਉਧਾਰ। ਕਲਯੁਗ ਦੇ ਸਮੇਂ ਵਿੱਚ ਇੱਕ ਨਾਮ ਦਾ ਹੀ ਆਧਾਰ ਆਸਰਾ, ਦੂਸਰਾ ਆਸਰਾ ਕੋਈ ਨਹੀਂ ਲੈਣਾ। ਇਸ ਕਰਕੇ ਮਹਾਰਾਜ ਕਹਿੰਦੇ ਯੋਗੀ ਉਹ ਹੈ ਜਿਹੜਾ ਜੁਗਤੀ ਪਛਾਣ ਲਵੇ ਕਿ ਨਾਮ ਦੁਆਰਾ ਹੀ ਪਰਮੇਸ਼ਰ ਦੀ ਪ੍ਰਾਪਤੀ ਹੈ।
ਪ੍ਰਸਾਦੀ ਕੋ ਜਾਣ
ਕੀ ਜੁਗਤੀ ਹੈ? ਕਹਿੰਦੇ ਗੁਰੂ ਕੀ ਪ੍ਰਸ਼ਾਦ ਕਿਰਪਾ ਦੁਆਰਾ ਸਾਰਿਆਂ ਨੂੰ ਇੱਕੋ ਜਿਹਾ ਸਮਝੇ, ਇਹ ਨਹੀਂ ਕਿ ਆਪਣੇ ਆਪ ਨੂੰ ਵੱਡਾ ਸਮਝ ਕਰਕੇ ਤੇ ਪਹਾੜਾਂ ਦੀਆਂ ਗੁਫਾ ਚ ਲੁਕਿਆ ਰਵੇ ਕਿ ਮੈਂ ਕਿਸੇ ਦੇ ਮੱਥੇ ਨਹੀਂ ਲੱਗਣਾ। ਕਹਿੰਦੇ ਗੁਰੂ ਕੀ ਪ੍ਰਸ਼ਾਦ ਕਿਰਪਾ ਦੁਆਰਾ ਸਾਰਿਆਂ ਨੂੰ ਇੱਕੋ ਹੀ ਸਮਝੇ, ਸਾਰਿਆਂ ਵਿੱਚ ਇੱਕ ਉਹ ਪਰਮੇਸ਼ਰ ਦੀ ਜੋਤ ਸਮਝੇ ਜੇ
ਕਰੇ।
ਮਹਾਰਾਜ ਕਾਜੀ ਬੋਲ ਪਿਆ, ਮੇਰੇ ਬਾਰੇ ਕੀ ਉਪਦੇਸ਼ ਹੈ? ਕਹਿੰਦੇ ਕਾਜੀ ਉਹ ਹੈ ਜਿਹੜਾ ਉਲਟੀ ਭਾਵ ਉਲਟ ਕਰਕੇ, ਆ ਮਾਇਆ ਪਦਾਰਥਾਂ ਵੱਲੋਂ ਆਪਣਾ ਧਿਆਨ ਹਟਾ ਕਰਕੇ ਉਸ ਖੁਦਾ ਦੇ ਚਰਨਾਂ ਚ ਉਹਦੀ ਬੰਦਗੀ ਵਿੱਚ ਜੋੜੇ, ਉਹ ਕਾਜੀ ਕਿਹਾ ਜਾਂਦਾ ਹੈ।
ਪ੍ਰਸਾਦੀ ਜੀਵਤ
ਗੁਰੂ ਕੀ ਪ੍ਰਸਾਦ ਕਿਰਪਾ ਦੁਆਰਾ, ਹੇ ਕਾਜੀ ਤੂੰ ਵੀ ਆਪਣੇ ਗੁਰੂ ਦਾ ਉਪਦੇਸ਼ ਮੰਨ ਕਰਕੇ ਮੁਹੰਮਦ ਸਾਹਿਬ ਜੀ ਦਾ, ਤੈਨੂੰ ਵੀ ਚਾਹੀਦਾ ਜੀਵਤ ਭਾਵ ਤੋਂ ਮਰ ਜਾਵੇ, ਐਵੇਂ ਨਾ ਹੰਕਾਰੀ ਹੋ ਕਰਕੇ ਤੁਰਿਆ ਫਿਰ ਮੇਰੇ ਤੋਂ ਵੱਡਾ ਕੋਈ ਨਹੀਂ ਪਾਏ, ਜਿਨ੍ਹਾਂ ਦਾ ਤੂੰ ਚੇਲਾ ਹੈ, ਜਿਨ੍ਹਾਂ ਦੀ ਤੂੰ ਉਮਤ ਹੈ, ਉਹਨਾਂ ਦਾ ਉਪਦੇਸ਼ ਦ੍ਰਿੜ ਕਰਵਾ ਕਰ ਜੋ ਉਹਨਾਂ ਨੇ ਕੁਰਾਨ ਵਿੱਚ ਤੈਨੂੰ ਸਮਝਾਇਆ ਹੈ, ਜੋ ਅੰਜੀਲ ਚ ਸਮਝਾਇਆ ਤੈਨੂੰ ਉਹ ਮੰਨਣਾ ਚਾਹੀਦਾ ਹੈ। ਇਸ ਕਰਕੇ ਤੂੰ ਉਲਟੀ ਇਹ ਸੰਸਾਰ ਵਾਲੇ ਪਾਸੇ ਤੋਂ ਉਲਟ ਜਾ, ਜੇ ਤੇਰਾ ਸੁਭਾਅ ਵੀ ਸੰਸਾਰੀਆਂ ਵਾਲਾ ਬਣਿਆ ਰਿਹਾ ਤੇ ਤੂੰ ਭਲਾ ਕਾਜੀ ਕਾਹਦਾ ਹੋਇਆ, ਤੈਨੂੰ ਵੀ ਜੀਵਤ ਭਾਵ ਤੋਂ ਮਰਨਾ ਚਾਹੀਦਾ ਹੈ।
ਬ੍ਰਾਹਮਣ ਜੋ ਬ੍ਰਾਹਮਣ ਵਿਚਾਰ,
ਬ੍ਰਾਹਮਣ ਕੌਣ ਹੈ? ਕਹਿੰਦੇ ਉਹ ਬ੍ਰਾਹਮਣ ਹੈ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ, ਬ੍ਰਾਹਮਣ ਉਹ ਹੈ ਜਿਹਨੇ ਬ੍ਰਹਮ ਆਕਾਰ ਪੁਰਖ ਵਾਹਿਗੁਰੂ ਜੀ, ਬ੍ਰਹਮ ਕੌਣ? ਜਿਹੜਾ ਵਿਆਪਕ ਹੈ, ਆਪਣੇ ਆਪ ਨੂੰ ਵੱਡੇ ਕਹਿਣ ਨਾਲ ਤੇ ਨਹੀਂ ਸਰ ਜਾਵੇਗਾ ਕਿ ਮੇਰੀ ਜਾਤੀ ਵੱਡੀ ਹੈ ਤੇ ਮੈਂ ਵੱਡਾ ਹਾਂ, ਨਹੀਂ ਭਾਈ ਤੂੰ ਵੱਡਾ ਤਾਂ ਹੈ ਜੇ ਜਿਹੜਾ ਬ੍ਰਹਮ ਵਿਆਪਕ ਹੈ, ਜਿਹਦੀ ਸਾਰਿਆਂ ਥਾਵਾਂ ਤੇ ਜੋਤ ਪਸਰ ਰਹੀ ਹੈ, ਜੇ ਉਹਦੀ ਵਿਚਾਰ ਕਰਦਾ ਹੈ। ਮਹਾਰਾਜ ਇਸ ਤਰ੍ਹਾਂ ਕਰ ਲਈਏ ਤੇ ਫਿਰ ਕੀ ਹੋਵੇਗਾ? ਕਹਿੰਦੇ ਆਪ ਵੀ ਤਰ ਜਾਵੇਗਾ ਤੇ ਸਾਰੀ ਦੀ ਸਾਰੀ ਕੁੱਲ ਵੀ ਤਾਰ ਲਵੇਗਾ, ਅਥਵਾ ਜਿਹੜੇ ਤੇਰੇ ਨਾਲ ਜੁੜ ਜਾਣਗੇ ਉਹਨਾਂ ਦਾ ਵੀ ਭਲਾ ਹੋ ਜਾਵੇਗਾ।
ਸੰਬੰਧ ਸੋਈ ਦਿਲ ਧੋਵੈ,
ਸੰਬੰਧ ਸਿਆਣਾ ਜੋਗੀ ਉਹਨੂੰ ਕਹਿੰਦੇ ਨੇ ਜਿਹੜਾ ਦਿਲ ਦੀ ਸਫਾਈ ਕਰੇ, ਦਿਲ ਦੀ ਐਵੇਂ ਨਾਸਾਂ ਚ ਪਾਣੀ ਪਾ ਕਰਕੇ ਖੇਚਰੀ ਪੂਚਰੀ ਤੇ ਇਸੇ ਤਰੀਕੇ ਦੇ ਨਾਲ ਨੇਤੀ ਧੋਤੀ ਕਰੀ ਜਾਣ ਦੇ ਨਾਲ ਗੱਲ ਨਹੀਂ ਬਣੇਗੀ ਭਾਈ, ਹਾਂ ਆਹ ਗੱਲ ਤੈਨੂੰ ਕਰਨੀ ਪਵੇਗੀ। ਦਾਨ ਸੰਬੰਧ ਸੋਈ ਦਿਲ ਧੋਵੈ, ਸੋ ਉਹ ਹੈ ਦਾਨ ਸੰਬੰਧ ਸਿਆਣਾ ਜਿਹੜਾ ਦਿਲ ਦੀ ਸਫਾਈ ਕਰਦਾ, ਜਿਹਨੇ ਦਿਲ ਦੀ ਮੈਲ ਲਾ ਕਰਕੇ ਪਾਸੇ ਰੱਖ ਦਿੱਤੀ ਉਹਨੂੰ ਸਿਆਣਾ ਕਿਹਾ ਜਾ ਸਕਦਾ। ਦੂਸਰੇ ਨੂੰ ਸਿਆਣਾ ਜੋ ਵੀ ਕਿਵੇਂ ਕਹਿ ਦੇਵਾਂਗੇ ਭਾਈ, ਜੇ ਨਾਉਣ ਤੋਣ ਨਾਲ ਹੀ ਸਿਆਣਾ ਹੁੰਦਾ ਤੇ ਨਹੀਂ ਸੀ। ਮਹਾਰਾਜ ਕਿਵੇਂ, ਜਿਵੇਂ ਗੁਰਦੇਵ ਜੀ ਨੇ ਸਮਝਾਇਆ ਸਾਨੂੰ ਗੁਰਬਾਣੀ, ਸਾਡੇ ਮਨ ਚ ਵੀ ਵਿਚਾਰ ਆ ਜਾਣੀ, ਮਹਾਰਾਜ ਦਿਲ ਕਿਵੇਂ ਧੋਤਾ ਜਾਂਦਾ? ਇਹਦੇ ਵੀ ਧੋਣ ਦਾ ਕੋਈ ਸਾਬਣ ਬਣਿਆ ਹੋਵੇਗਾ, ਸਾਨੂੰ ਦੱਸ ਦੇਵੋ ਇਹ ਕਿੱਥੋਂ ਮਿਲਦਾ ਹੈ। ਸਤਿਗੁਰੂ ਸਾਹਿਬ ਕਿਰਪਾ ਕਰਦੇ ਨੇ, ਕਹਿੰਦੇ ਭਾਈ ਭਰੀਏ ਹੱਥ ਪੈਰ ਤਨ ਦੇਹੇ, ਪਾਣੀ ਧੋਤਾ ਉੱਤਰ ਸੁਖੀ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਏ ਉਹ ਧੋਏ, ਭਰੀਏ ਮਤ ਪਾਪਾ ਕਾ ਸੰਗ ਉਹ ਧੋਤਾ ਨਾਲਾ ਕਾ ਰੰਗ। ਲੈ ਭਾਈ ਆਹ ਦਿਲ ਦੀ ਸਫਾਈ ਦਾ ਸਾਬਣ ਹੀ, ਦਿਲ ਦੀ ਸਫਾਈ ਦਾ ਸਾਬਣ। ਜੇ ਤੈਨੂੰ ਲੱਗੇ ਕਿ ਕਿਸੇ ਮਾਲ ਤੋਂ ਮਿਲਦਾ ਨਹੀਂ, ਭਾਈ ਇਹਦਾ ਮਾਲ ਜਿਹੜਾ ਇੱਕੋ ਹੀ ਗੁਰੂ ਕੀ ਪਿਆਰੀ ਸਾਧ ਸੰਗਤ ਹੈ, ਸਾਧ ਸੰਗਤ ਦੁਆਰਾ ਇਹ ਪਰਮੇਸ਼ਰ ਵਾਹਿਗੁਰੂ ਜੀ ਦੇ ਪਾਸੋਂ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਸੋਂ ਨਾਮ ਰੂਪੀ ਸਾਬਣ ਖੜ, ਇਹ ਨਾਮ ਰੂਪੀ ਸਾਬਣ ਦੁਆਰਾ ਫਿਰ ਤੇਰਾ ਦਿਲ ਧੋਤਾ ਜਾਵੇਗਾ, ਤੇ ਜਿਹੜੀ ਬੁੱਧੀ ਤੇ ਮੈਲ ਪਸਰੀ ਹੋਈ ਹੈ, ਵਕਾਰਾਂ ਦੀ ਜਿਹੜੀ ਮੈਲ ਲੱਗੀ ਹੋਈ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ, ਇਹ ਸਾਰੀ ਦੀ ਸਾਰੀ ਲੱਥ ਜਾਵੇਗੀ, ਲੱਥ ਜਾਵੇਗੀ। ਜਿਵੇਂ ਗੁਰਦੇਵ ਜੀ ਨੇ ਕਿਰਪਾ ਕਰਕੇ ਭੂਮੀਏ ਦੇ ਮਨ ਦੀ ਮੈਲ ਲਾਈ ਸੀ, ਜਿਵੇਂ ਕਿਰਪਾ ਕਰਕੇ ਬੜੀ ਕੰਧਾਰੀ ਦਾ ਹੰਕਾਰ ਦਾ ਚੜਿਆ ਹੋਇਆ, ਜਿਹੜੇ ਟਿੱਲੇ ਦੇ ਹੰਕਾਰ ਦੇ ਟਿੱਲੇ ਤੇ ਚੜਿਆ ਸੀ, ਉਹਦੀ ਹੰਕਾਰ ਦੀ ਮੈਲ ਲਾਈ ਸੀ, ਤੇਰੀ ਵੀ ਲਾ ਦੇਣਗੇ ਗੁਰਦੇਵ। ਜਿਵੇਂ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਸੋ ਵੱਡਿਆਂ ਵੱਡਿਆਂ ਨੂੰ, ਸੱਜਣ ਠੱਗ ਵਰਗਿਆਂ ਨੂੰ ਜਾ ਕੇ ਸੁਧਾਰ ਦਿੱਤਾ, ਤੈਨੂੰ ਵੀ ਸੁਧਾਰ ਦੇਣਗੇ। ਪਰ ਕਦੋਂ? ਜਦੋਂ ਨਾਮ ਰੂਪੀ ਸਾਬਣ ਉਹਨਾਂ ਵਰਤਿਆ, ਨਾਮ ਰੂਪੀ ਸਾਬਣ ਤੂੰ ਵੀ ਵਰਤ। ਕਹਿੰਦੇ ਦਾਨ ਸੰਬੰਧ ਉਹੀ ਹੋਵੇਗਾ, ਸਿਆਣਾ ਤੈਨੂੰ ਤਾਂ ਲੋਕ ਕਹਿਣਗੇ, ਜੋਗੀ ਜੁੜਿਆ ਹੋਇਆ ਤਾਂ ਕਹਿਣਗੇ, ਜੇ ਦਿਲ ਨੂੰ ਧੋਵੇਂ ਦਿਲ ਦੀ ਸਫਾਈ ਕਰੇ।
ਮੁਸਲਮਾਨ ਸੋਈ ਮਲ ਖੋਵੇ,
ਮੁਸਲਮਾਨ ਵੀ ਉਹ ਹੈ ਜਿਹੜਾ ਅੰਦਰ ਦੀ ਗੰਦਗੀ ਨੂੰ ਖੋਵੇ, ਨਾਸ਼ ਕਰ ਦੇਵੇ।
ਬੁੱਝਿਆ ਸੋ ਪਰਵਾਨ,
ਕਹਿੰਦੇ ਭਾਈ ਪੜਿਆ ਕੌਣ ਹੈ ਜਿਹੜਾ ਬੁੱਝਿਆ ਜਾਣੇ ਕਿ ਪ੍ਰਵਾਨ ਕੀ ਹੈ। ਕੇਵਲ ਕਹਿਣ ਦੇ ਨਾਲ ਤੂੰ ਪੰਡਿਤ ਤੇ ਗਿਆਨੀ ਨਹੀਂ ਬਣ ਸਕਦਾ। ਲੋਕੀ ਚਾਰ ਇਕੱਠੇ ਹੋ ਗਏ, ਗਿਆਨੀ ਜੀ ਕਰਨ ਲੱਗ ਪਏ ਤੇ ਗਿਆਨੀ ਨਹੀਂ। ਪੜਿਆ ਹੋਇਆ ਤੇ ਤਾਂ ਹੈ ਕਿ ਜੋ ਪ੍ਰਵਾਨ ਨੇਕ ਹੈ, ਜਿਹਦੇ ਕਰਕੇ ਤੂੰ ਜਾਣਿਆ ਜਾਵੇ ਪਰਮੇਸ਼ਰ ਵਾਹਿਗੁਰੂ ਦੀ ਦਰਗਾਹ ਵਿੱਚ। ਜੇ ਤੂੰ ਉਹ ਪੜ੍ਹਦਾ ਤੇ ਤਾਂ ਹੀ ਪ੍ਰਵਾਨ ਨੇਕ ਹੈ ਨਾ। ਜੇ ਤੈਨੂੰ ਇਹ ਪਤਾ ਲੱਗ ਜਾਏ ਕਿ ਉੱਥੇ ਪ੍ਰਵਾਨ ਕੀ ਹੈ, ਜੇ ਤੈਨੂੰ ਇਹੋ ਹੀ ਨਹੀਂ ਪਤਾ ਕਿ ਉੱਥੇ ਕੀ ਪ੍ਰਵਾਨ ਹੈ, ਤੇ ਫਿਰ ਤੂੰ ਕਾਹਦਾ ਭਾਈ ਭਲਾ ਪੜਿਆ ਹੋਇਆ। ਜੇ ਜਿੱਥੇ ਜਾਣਾ ਹੈ, ਜੇ ਉਸ ਦਰ ਦਾ ਹੀ ਨਹੀਂ ਪਤਾ ਕਿ ਉੱਥੇ ਕੀ ਚੱਲਣਾ, ਤੇ ਫਿਰ ਤੈਨੂੰ ਪ੍ਰਮਾਣਿਕ ਨਹੀਂ ਸਮਝਿਆ ਜਾਵੇਗਾ। ਪੜਿਆ ਉਹ ਹੈ ਜਿਹੜਾ ਇਹ ਬੁੱਝਿਆ ਜਾਣ ਲਵੇ ਕਿ ਪ੍ਰਵਾਨ ਕੀ ਹੈ ਜੀ।
ਸਿਰ ਦਰਗਾ ਕਾਲੀ ਸ਼ਾਨ,
ਕਹਿੰਦੇ ਕੀ ਜਾਣਨਾ ਸੀ ਕਿ ਉਹ ਸਿਰ ਉਸ ਤਰੀਕੇ ਦੇ ਨਾਲ ਜਾਈਏ ਜਿਸ ਤਰੀਕੇ ਦੇ ਨਾਲ ਦਰਗਾਹ ਪਰਮੇਸ਼ਰ ਵਾਹਿਗੁਰੂ ਦੇ ਦਰਗਾਹ ਦੇ ਵਿੱਚ ਵੀ ਸਾਡਾ ਨਿਸ਼ਾਨ ਟੰਬੂ ਹੋਵੇ, ਉੱਥੇ ਵੀ ਸਾਨੂੰ ਸਤਿਕਾਰ ਮਿਲੇ। ਭਾਈ ਇਹ ਮਿਲੇਗਾ ਕਿੱਥੋਂ? ਕਹਿੰਦੇ ਜਿਹੜੀ ਦਰ ਗੁਰੂ ਕੀ ਪਿਆਰੀ ਗਹਿ ਸਾਧ ਸੰਗਤ ਹੈ ਨਾ, ਉਹਦੇ ਦੁਆਰਾ ਤੇਰੇ ਤੇ ਬਖਸ਼ਿਸ਼ ਹੋਵੇਗੀ, ਰਹਿਮਤ ਹੋਵੇਗੀ। ਕੀ ਹੋਵੇਗਾ? ਜਦੋਂ ਤੂੰ ਸਾਧ ਸੰਗਤ ਕਰੇਗਾ, ਪ੍ਰੇਮਾ ਭਗਤੀ ਕਰੇਗਾ, ਫਿਰ ਪਰਮੇਸ਼ਰ ਵਾਹਿਗੁਰੂ ਕਿਰਪਾ ਕਰਨਗੇ, ਦਿਆਲਤਾ ਕਰਨਗੇ। ਜਿਹਨੂੰ ਆਪਾਂ ਗੁਰਬਾਣੀ ਚ ਪੜ੍ਹਦੇ, ਤਿੰਨ ਮੁੱਖ ਟਿੱਕੇ ਨਿਕਲੇ। ਜਿਵੇਂ ਇੱਕ ਸੰਸਾਰੀ ਪ੍ਰਮਾਣ ਲੈ ਲਈਏ ਕਿ ਕਿਸੇ ਮਿੱਤਰ ਨੂੰ ਮਿਲਣ ਜਾਣਾ ਹੋਵੇ, ਪਹਿਲਾਂ ਉਹਨਾਂ ਪਾਸੋਂ 65 ਮਿੰਟ ਸਾਨੂੰ ਲੈਣੀ ਬਣਾਉਣੀ ਪੈਂਦੀ ਹੈ ਕਿ ਉਹਦੇ ਪਾਸ ਅਸੀਂ ਜਾਣਾ, ਫਿਰ ਉਹ ਇੱਕ ਫਾਰਮ ਦਿੰਦੇ, ਉਹ ਤੇ ਮੋਹਰ ਲੱਗ ਕੇ ਆਉਂਦੀ ਕਿ ਫਲਾਣੀ ਤਰੀਕ ਨੂੰ ਤੁਸੀਂ ਸਾਡੇ ਪਾਸ ਆ ਜਾਇਆ ਜੀ। ਤੇ ਜਿੰਨੇ ਉਹ ਆਗਿਆ ਪੱਤਰ ਨਾ ਲਿਆ ਹੋਵੇ, ਵੈਸੇ ਹੀ ਚਲਾ ਜਾਵੇ ਵੈਸੇ ਹੀ, ਤੇ ਉਹਨੂੰ ਧੱਕੇ ਮਾਰ ਕੇ ਉਹ ਦਰਬਾਰ ਚੋਂ ਬਾਹਰ ਕਰ ਦਿੰਦੇ, ਭਾਊ ਤੂੰ ਨੀ ਅੰਦਰ ਜਾ ਸਕਦਾ, ਤੇਰੇ ਕੋਲ ਉਹਨੂੰ ਮਿਲਿਆ ਜਾਣਾ, ਤੈਨੂੰ ਤੇ ਉਹਨਾਂ ਸੱਦਿਆ ਹੀ ਨਹੀਂ। ਤੇ ਜਿਹੜੇ ਭਾਈ ਉੱਥੇ ਉਹ ਆਗਿਆ ਪੱਤਰ ਲੈ ਕੇ ਜਾਣ, ਉਹਨਾਂ ਨੂੰ ਫਿਰ ਬੜੇ ਸਤਿਕਾਰ ਨਾਲ ਬਿਠਾਲਦੇ ਨੇ, ਇਹ ਮੰਤਰੀ ਸਾਹਿਬ ਦੇ ਸੱਦੇ ਹੋਏ ਨੇ, ਇਹਨਾਂ ਨੂੰ ਆਪ ਪ੍ਰਧਾਨ ਮੰਤਰੀ ਜੀ ਨੇ ਸੱਦਿਆ, ਇਹਨਾਂ ਨੂੰ ਹਾਂ ਇਹਨਾਂ ਦੀ ਮੁਲਾਕਾਤ ਕਰਵਾਈ ਜਾਵੇ। ਇਵੇਂ ਕਹਿੰਦੇ ਭਾਈ ਤੈਨੂੰ ਵਿਚਾਰ ਕਰਨੀ ਚਾਹੀਦੀ ਸੀ, ਤੂੰ ਪੜ੍ਹਿਆ ਲਿਖਿਆ ਤੇ ਤਾਂ ਹੀ ਸਦਵਾਉਂਦਾ ਨਾ, ਤੈਨੂੰ ਪਤਾ ਹੁੰਦਾ ਕਿ ਮੈਂ ਆਹ ਸੰਸਾਰ ਨੂੰ ਛੱਡ ਕੇ ਉਸ ਦਰ ਤੇ ਜਾਣਾ, ਤੇ ਉਸ ਦਰ ਤੇ ਜਾਣ ਲਈ ਤੂੰ ਪੜ੍ਹਦਾ ਇਹ ਕਿ ਉੱਥੇ ਪ੍ਰਵਾਨ ਕੀ ਹੈ, ਉੱਥੇ ਕੀ ਪ੍ਰਵਾਨ ਹੈ ਜੀ। ਜੇ ਮਾਰਗ ਕੇ ਗਣੇ ਜਾਹੇ ਨਾ ਤੋਸਾ, ਹਰ ਕਾ ਨਾਮ ਉਹਾਂ ਸੰਗ ਤੋਸਾ, ਜਿਹਦੇ ਕੋਲ ਨਹੀਂ ਗਿਣੇ ਜਾਂਦੇ, ਪਰਮੇਸ਼ਰ ਵਾਹਿਗੁਰੂ ਦਾ ਨਾਮ ਹੀ ਉੱਥੇ ਤੋਸਾ ਸੀ ਤੇਰਾ। ਇਸ ਕਰਕੇ ਉਹ ਜਿਹੜਾ ਭਗਤੀ ਰੂਪੀ ਜਿਹੜਾ ਨਿਸ਼ਾਨ ਹੈ, ਤੈਨੂੰ ਲੈ ਕੇ ਜਾਣਾ ਚਾਹੀਦਾ ਸੀ, ਮਿਲਣਾ ਸੀ ਗੁਰੂ ਕੀ ਸਾਧ ਸੰਗਤ ਵਿੱਚੋਂ। ਮਹਾਰਾਜ ਕਹਿੰਦੇ ਜੇ ਇਹ ਵਿਚਾਰ ਕੀਤੀ ਹੈ, ਜੇ ਇਹ ਪੜ੍ਹ ਲਿਆ, ਤੇ ਫਿਰ ਤੂੰ ਪੜ੍ਹਿਆ ਲਿਖਿਆ ਬ੍ਰਾਹਮਣ ਪੰਡਿਤ ਹੈ। ਇਹ ਗੁਰਦੇਵ ਜੀ ਨੇ ਕੇਵਲ ਉਹਨਾਂ ਨੂੰ ਨਹੀਂ, ਸਾਨੂੰ ਵੀ ਸਮਝਾਇਆ, ਜੇ ਕਾਜੀ ਬਣਨਾ ਹੈ ਤੇ ਫਿਰ ਭਾਈ ਮਨ ਦੀ ਸਫਾਈ ਕਰ, ਜੇ ਬ੍ਰਾਹਮਣ ਗਿਆਨੀ ਪੰਡਿਤ ਬਣਨਾ ਹੈ ਤੇ ਫਿਰ ਇਹ ਵਿਚਾਰ ਤੈਨੂੰ ਕਰਨੀ ਪਵੇਗੀ। ਇਹ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਸਾਡੇ ਤੇ ਬਖਸ਼ਿਸ਼ ਰਹਿਮਤ ਕੀਤੀ ਹੈ। ਇਹ ਪਾਵਨ ਪਵਿੱਤਰ ਉਪਦੇਸ਼ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਮੇਰੇ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ। ਗੁਰਦੇਵ ਕਿਰਪਾ ਕਰਨ, ਇਸ ਪਾਵਨ ਦੇ ਹੁਕਮ ਵਿਚਾਰ ਜੋ ਹੈ ਹੁਕਮਨਾਮਾ ਸਾਹਿਬ ਜੀ ਦੀ ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ ਵਿੱਚ ਵਸੇ। ਸਤਿਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੀ ਕਥਾ ਕਰਦੇ ਹਾਂ, ਗੁਰੂ ਕਾ ਇਤਿਹਾਸ ਕਹਿੰਦੇ ਹਾਂ, ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋਈਆਂ ਹਨ। ਸਤਿਗੁਰੂ ਸਾਹਿਬ ਤੇ ਗੁਰੂ ਕੀ ਪਿਆਰੀ ਸਾਧ ਸੰਗਤ ਬਖਸ਼ਣ ਹਾਰ ਹੈ ਜੀ, ਬਖਸ਼ ਲੈਣੀਆਂ ਅਗਾਂਹ ਤੋਂ ਸਮਰਥ ਬਖਸ਼ਣੇ।
ਸੰਬੰਧ ਸੋਈ ਦਿਲ ਖੋਵੇ,
ਮੁਸਲਮਾਨ ਸੋਈ ਮਲ ਖੋਵੇ, ਪੜਿਆ ਬੁੱਝੈ ਸੋ ਪਰਵਾਣ, ਜਿਸ ਸਿਰ ਦਰਗਹਿ